ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਸੰਤ ਸਰਣ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰੇ ਅਵਤਾਰ ਇਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ ਇਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ ਕਿਉਂ ਦਰਗਹਿ ਪਤ ਪਾਈਐ ਕਿਉਂ ਦਰਗਹਿ ਪਤ ਪਾਈਐ ਜਾਂ ਹਰਣਾ ਵਸੇ ਮਨ ਮਾਹੇ ਗੁਰ ਮਿਲਿਆ ਸੁਖ ਪਾਈਐ ਅਗਨ ਮਰੇ ਗੁਣ ਮਾਹੇ ਮਨ ਰੇ ਅਹਿਨਿਸ ਹਰ ਗੁਣ ਸਾਰ ਮਨ ਰੇ ਅਹਿਨਿਸ ਹਰ ਗੁਣ ਸਾਰ ਜਿਨ ਖਿਨ ਪਲ ਨਾਮ ਨਾ ਵਿਸਰੈ ਜਿਨ ਖਿਨ ਪਲ ਨਾਮ ਨਾ ਵਿਸਰੈ ਤੇ ਜਨ ਵਿਰਲੇ ਸੰਸਾਰ ਤੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ ਵਿਰਲੇ ਸੰਸਾਰ ਤੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ
ਵਿਰਲੇ ਸੰਸਾਰ ਤੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ ਵਿਰਲੇ ਸੰਸਾਰ ਤੇ ਨਾਮ ਜਿਨ੍ਹਾਂ ਨੂੰ
ਵਿਰਲੇ ਸੰਸਾਰ ਤੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ ਵਿਰਲੇ ਸੰਸਾਰ ਤੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ
ਵਿਰਲੇ ਸੰਸਾਰ ਤੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ ਵਿਰਲੇ ਸੰਸਾਰ ਤੇ ਨਾਮ ਜਿਨ੍ਹਾਂ ਨੂੰ
ਵਿਸਰੇ ਨਾ ਨਾਮ ਜਿਨ੍ਹਾਂ ਨੂੰ ਵਿਸਰੇ ਨਾ ਨਾਮ ਜਿਨ੍ਹਾਂ ਨੂੰ ਵਿਸਰੇ ਨਾ ਨਾਮ ਜਿਨ੍ਹਾਂ ਨੂੰ ਵਿਸਰੇ ਨਾ ਨਾਮ ਜਿਨ੍ਹਾਂ ਨੂੰ
ਵਿਸਰੇ ਨਾ ਨਾਮ ਜਿਨ੍ਹਾਂ ਨੂੰ ਵਿਸਰੇ ਨਾ ਨਾਮ ਜਿਨ੍ਹਾਂ ਨੂੰ ਵਿਸਰੇ ਨਾ ਨਾਮ ਜਿਨ੍ਹਾਂ ਨੂੰ ਵਿਸਰੇ ਨਾ ਨਾਮ ਜਿਨ੍ਹਾਂ ਨੂੰ
ਵਿਸਰੇ ਨਾ ਨਾਮ ਜਿਨ੍ਹਾਂ ਨੂੰ ਵਿਸਰੇ ਨਾ ਨਾਮ ਜਿਨ੍ਹਾਂ ਨੂੰ ਵਿਸਰੇ ਨਾ ਨਾਮ ਜਿਨ੍ਹਾਂ ਨੂੰ ਵਿਸਰੇ ਨਾ ਨਾਮ ਜਿਨ੍ਹਾਂ ਨੂੰ ਸੰਸਾਰ ਤੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ ਵਿਰਲੇ ਸੰਸਾਰ ਤੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ
ਵਿਰਲੇ ਸੰਸਾਰ ਤੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ ਵਿਰਲੇ ਸੰਸਾਰ ਤੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ
ਵਿਰਲੇ ਸੰਸਾਰ ਤੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ ਵਿਰਲੇ ਸੰਸਾਰ ਤੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ
ਵਿਰਲੇ ਸੰਸਾਰ ਤੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ ਵਿਰਲੇ ਸੰਸਾਰ ਤੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ
ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਸਰਬੱਤ ਸਾਧ ਸੰਗਤ ਬਹੁਤ ਹੀ ਧੰਨਤਾ ਯੋਗ ਸਤਿਕਾਰ ਯੋਗ ਜੋ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜ ਕਰਕੇ ਗੁਰੂ ਕੀਆਂ ਖੁਸ਼ੀਆਂ ਗੁਰੂ ਕੀਆਂ ਅਸੀਸਾਂ ਨੂੰ ਪ੍ਰਾਪਤ ਕਰਦੇ ਹੋ ਬੜੇ ਲੰਮੇ ਸਮੇਂ ਤੋਂ ਆਪ ਜੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾ ਕਰਕੇ ਦਸਾਂ ਤੋਂ ਪਹਿਲਾਂ ਆਪ ਜੀ ਗੁਰਮੁਖ ਪਿਆਰਿਆਂ ਦੇ ਪਾਸੋਂ ਸਤਿਗੁਰੂ ਮਹਾਰਾਜ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਬੜੇ ਹੀ ਪਿਆਰ ਸਹਿਤ ਸਰਵਣ ਕਰ ਰਹੇ ਸੀ ਉਪਰੰਤ ਗੁਰੂ ਕੇ ਇਤਿਹਾਸ ਗੁਰੂ ਘਰ ਦੀ ਮਹਿਮਾ ਨੂੰ ਸਰਵਣ ਕਰਨ ਵਾਸਤੇ ਸੰਗਤ ਦੇ ਰੂਪ ਦੇ ਵਿੱਚ ਜੁੜ ਕਰਕੇ ਬੈਠੇ ਹੋ ਸਾਧ ਸੰਗਤਰੀਏ ਜੋ ਸਤਿਗੁਰੂ ਮਹਾਰਾਜ ਦੀ ਪਾਵਨ ਪਵਿੱਤਰ ਗੁਰਬਾਣੀ ਹੈ ਸਤਿਗੁਰੂ ਮਹਾਰਾਜ ਨੇ ਸਾਡੇ ਵਰਗੇ ਕਲਯੁਗੀ ਜੀਵਾਂ ਦੇ ਭਲੇ ਵਾਸਤੇ ਇਹ ਨਾਮ ਦਾ ਜਹਾਜ਼ ਤਿਆਰ ਕੀਤਾ ਹੈ ਸਤਿਗੁਰਾਂ ਨੇ ਸਾਡੇ ਵਰਗੇ ਪਾਪੀਆਂ ਨੂੰ ਤਾਰਨ ਵਾਸਤੇ ਸਾਡੇ ਵਰਗੇ ਅਵਗਣਾਂ ਦੇ ਭਰਿਆਂ ਹੋਇਆਂ ਨੂੰ ਸੱਚ ਦਾ ਮਾਰਗ ਦੱਸਣ ਵਾਸਤੇ ਸਤਿਗੁਰਾਂ ਨੇ ਇਸ ਬਾਣੀ ਦੀ ਰਚਨਾ ਕੀਤੀ ਤੇ ਬੇਅੰਤ ਭਾਵਨਾ ਵਾਲੇ ਜਿਹੜੇ ਸਿੱਖ ਨੇ ਪਿਆਰ ਵਾਲੇ ਜਿਹੜੇ ਗੁਰੂ ਕੇ ਪਿਆਰੇ ਹਨ ਉਹ ਗੁਰੂ ਕੀ ਬਾਣੀ ਦੇ ਕੋਲੋਂ ਉਪਦੇਸ਼ ਲੈ ਕਰਕੇ ਆਪਣਾ ਜੀਵਨ ਸਵਾਰ ਲੈਂਦੇ ਨੇ ਸਤਿਗੁਰੂ ਮਹਾਰਾਜ ਜੀ ਬਚਨ ਕਰਦੇ ਹਨ ਇੱਕ ਤਿਲ ਪਿਆਰਾ ਵੀਸਰੈ ਰੋਗ ਵੱਡਾ ਮਨ ਮਾਹੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਭਾਈ ਇੱਕ ਤਿਲ ਇੱਕ ਸਕਿੰਟ ਵਾਸਤੇ ਵੀ ਪਰਮਾਤਮਾ ਪਿਆਰਾ ਵਿਸਰ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਰੋਗ ਵੱਡਾ ਮਨ ਮਾਹੇ ਉਹਨਾਂ ਦੇ ਮਨ ਨੂੰ ਵੱਡਾ ਰੋਗ ਲੱਗ ਜਾਂਦਾ ਹੈ ਅਸਲ ਦੇ ਵਿੱਚ ਰੋਗ ਲੱਗਦੇ ਕਦੋਂ ਨੇ ਕੋਟ ਵਿਘਨ ਤਿਸ ਲਾਗਤੇ ਜਿਸ ਵਿਸਰੇ ਹਰ ਨਾਉ ਸਤਿਗੁਰੂ ਜੀ ਕਹਿੰਦੇ ਇੱਕ ਰੋਗ ਨਹੀਂ ਕਰੋੜਾਂ ਹੀ ਵਿਘਨ ਕਰੋੜਾਂ ਦੁੱਖ ਉਹਨਾਂ ਨੂੰ ਲੱਗਦੇ ਹਨ ਕੋਟ ਵਿਘਨ ਤਿਸ ਲਾਗਤੇ ਜਿਸ ਵਿਸਰੇ ਹਰ ਨਾਉ ਜਿਨ੍ਹਾਂ ਨੂੰ ਪਰਮਾਤਮਾ ਦਾ ਪਰਮੇਸ਼ਰ ਦਾ ਨਾਮ ਵਿਸਰ ਜਾਂਦਾ ਹੈ ਜਿਹੜੇ ਪਰਮਾਤਮਾ ਦੇ ਨਾਮ ਨੂੰ ਭੁੱਲ ਜਾਂਦੇ ਨੇ ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ ਭਾਈ ਜਿਹੜੇ ਪਰਮਾਤਮਾ ਦੇ ਨਾਮ ਨੂੰ ਵਿਸਾਰ ਦਿੰਦੇ ਨੇ ਮਨੁੱਖ ਭੁੱਲਦਾ ਕਦੋਂ ਹੈ ਜਦੋਂ ਪਰਮਾਤਮਾ ਇਹਨੂੰ ਖੁਸ਼ੀਆਂ ਜ਼ਿਆਦਾ ਦੇ ਦਿੰਦੇ ਜਦੋਂ ਪਰਮਾਤਮਾ ਇਹਨੂੰ ਦੌਲਤਾਂ ਦੇ ਦਿੰਦਾ ਹੈ ਜਦੋਂ ਇਹਨੂੰ ਕੋਠੀਆਂ ਦੇ ਦਿੰਦਾ ਹੈ ਜਦੋਂ ਇਹਨੂੰ ਗੱਡੀਆਂ ਦੇ ਦਿੰਦਾ ਹੈ ਜਦੋਂ ਧੀਆਂ ਪੁੱਤਰਾਂ ਦੀਆਂ ਦਾਤਾਂ ਮਿਲ ਜਾਂਦੀਆਂ ਨੇ ਕਈ ਵਾਰ ਪਰਮੇਸ਼ਰ ਦੇ ਕੋਲੋਂ ਇਹ ਦਾਤਾਂ ਲੈ ਕਰਕੇ ਜੀਵ ਪਰਮਾਤਮਾ ਨੂੰ ਵਾਹਿਗੁਰੂ ਨੂੰ ਭੁੱਲ ਜਾਂਦਾ ਤੇ ਉਹ ਕਹਿੰਦਾ ਕਿਹੜੇ ਰੱਬ ਦੀ ਗੱਲ ਕਰਦੇ ਹੋ ਰੱਬ ਕਿਸੇ ਨੇ ਵੇਖਿਆ ਸਾਧ ਸੰਗਤ ਜੀ ਕਈ ਵਾਰ ਮਨੁੱਖ ਸੁੱਖਾਂ ਵਿੱਚ ਆਣ ਕੇ ਪਰਮੇਸ਼ੁਰ ਨੂੰ ਭੁੱਲ ਜਾਂਦਾ ਹੈ ਉਹ ਸੇਵਕ ਪਿਆਰੇ ਉਹ ਧੰਨਤਾ ਦੇ ਯੋਗ ਨੇ ਉਹ ਸਤਿਕਾਰ ਯੋਗ ਨੇ ਜਿਹੜੇ ਸੁੱਖਾਂ ਦੇ ਵਿੱਚ ਵੀ ਕਦੇ ਪਰਮਾਤਮਾ ਨੂੰ ਭੁੱਲਦੇ ਨਹੀਂ ਜਿਹੜੇ ਸੁੱਖਾਂ ਵਿੱਚ ਰਹਿੰਦੇ ਹੋਏ ਵੀ ਪਰਮਾਤਮਾ ਨੂੰ ਯਾਦ ਰੱਖਦੇ ਨੇ ਪਰਮਾਤਮਾ ਵਾਹਿਗੁਰੂ ਤੁਸੀਂ ਸਾਡੇ ਤੇ ਕਿਰਪਾ ਕੀਤੀ ਹੈ ਸਾਨੂੰ ਇਹ ਖੁਸ਼ੀਆਂ ਦਿੱਤੀਆਂ ਨੇ ਇਹ ਤੁਹਾਡੀ ਰਹਿਮਤ ਹੈ ਇਹ ਤੁਹਾਡੀ ਬਖਸ਼ਿਸ਼ ਹੈ ਉਹ ਵਿਰਲੇ ਹਨ ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਉਹ ਕਦੇ ਵੀ ਪਰਮਾਤਮਾ ਨੂੰ ਭੁੱਲਦੇ ਨਹੀਂ ਭਾਵੇਂ ਉਹਨੂੰ ਸਾਰੀ ਦੁਨੀਆਂ ਦੀ ਦੌਲਤ ਵੀ ਉਹਨਾਂ ਦੇ ਪੈਰਾਂ ਵਿੱਚ ਰੱਖ ਦਿਓ ਤੇ ਜਿਹੜੇ ਸਾਡੇ ਵਰਗੇ ਨੇ ਇਹ ਕੁਝ ਮਾਇਆ ਦੇ ਪ੍ਰਾਪਤ ਕਰਕੇ ਹੀ ਪਰਮਾਤਮਾ ਨੂੰ ਭੁੱਲ ਜਾਂਦੇ ਨੇ ਸਤਿਗੁਰੂ ਜੀ ਕਹਿੰਦੇ ਜਿਹਨਾਂ ਨੂੰ ਪਰਮਾਤਮਾ ਵਿਸਰ ਜਾਵੇ ਰੋਗ ਵੱਡਾ ਮਨ ਮਾਹੇ ਉਹਨਾਂ ਦੇ ਮਨ ਨੂੰ ਵੱਡਾ ਰੋਗ ਲੱਗ ਜਾਂਦੇ ਕਿਉਂ ਦਰਗ ਹੈ ਪੱਤ ਪਾਈਏ ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਦਰਗਾਹ ਦੇ ਵਿੱਚ ਪੱਤ ਕਿਵੇਂ ਮਿਲ ਜਾਏਗੀ ਉਹਨਾਂ ਨੂੰ ਇੱਜ਼ਤ ਕਿਵੇਂ ਮਿਲ ਸਕਦੀ ਹੈ ਜਾਂ ਹਰਨਾ ਵਸੇ ਮਨ ਮਾਹੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਹੀ ਨਹੀਂ ਵੱਸਦਾ ਸਾਧ ਸੰਗਤ ਜੀ ਉਹਨਾਂ ਨੂੰ ਪਰਮਾਤਮਾ ਦੇ ਘਰ ਦੇ ਵਿੱਚ ਕਦੇ ਇੱਜ਼ਤ ਉਹਨਾਂ ਨੂੰ ਕਦੇ ਪੱਤ ਨਹੀਂ ਪ੍ਰਾਪਤ ਹੁੰਦੀ ਪਰਮਾਤਮਾ ਦੇ ਘਰ ਦੇ ਵਿੱਚ ਉਹਨਾਂ ਨੂੰ ਪੱਤ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੋਇਆ ਜਿਹੜੇ ਅੰਦਰੋਂ ਪਰਮਾਤਮਾ ਦਾ ਨਾਮ ਜਪਦੇ ਨੇ ਇੱਕ ਸਾਡੇ ਵਰਗੇ ਨੇ ਜਿਹੜੇ ਰਸਨਾ ਦੇ ਨਾਲ ਹੀ ਨਾਮ ਜਪਦੇ ਨੇ ਪਰ ਅੰਦਰ ਭਾਵਨਾ ਨਹੀਂ ਅੰਦਰ ਪਿਆਰ ਨਹੀਂ ਜਿਨ੍ਹਾਂ ਦੇ ਅੰਦਰ ਭਾਵਨਾ ਬਣ ਜਾਂਦੀ ਹੈ ਜਿਨ੍ਹਾਂ ਦੇ ਅੰਦਰ ਪਿਆਰ ਬਣ ਜਾਂਦਾ ਹੈ ਇਹ ਉਹਨਾਂ ਦੀਆਂ ਬਾਤਾਂ ਨੇ ਜਿਵੇਂ ਤੁਹਾਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਜੀਵਨ ਦੀ ਇੱਕ ਸਾਖੀ ਆਉਂਦੀ ਹੈ ਕਹਿੰਦੇ ਇੱਕ ਵਾਰ ਸਿੱਖਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਤੁਸੀਂ ਕਹਿੰਦੇ ਹੋ ਜਿਹੜੀ ਨਾਮ ਦੀ ਖਮਾਰੀ ਹੈ ਪਰਮੇਸ਼ਰ ਦਾ ਨਾਮ ਹੈ ਇਹਦੇ ਵਿੱਚ ਬੜੀ ਨਾਮ ਦੀ ਖਮਾਰੀ ਹੁੰਦੀ ਹੈ ਇਹਦੇ ਵਿੱਚ ਨਾਮ ਦਾ ਬੜਾ ਰਸ ਹੁੰਦਾ ਬੜਾ ਸਰੂਰ ਹੁੰਦਾ ਸਤਿਗੁਰੂ ਜੀ ਅਸੀਂ ਤੇ ਬਾਣੀ ਬਹੁਤ ਪੜ੍ਹਦੇ ਕੋਈ ਕਹਿੰਦਾ ਜੀ ਮੈਂ ਤੇ 25 ਜਾਪ ਰੋਜ਼ ਦੇ ਕਰਦਾ ਕੋਈ ਕਹਿੰਦਾ ਸਤਿਗੁਰੂ ਜੀ ਮੈਂ ਤੇ ਇੰਨੇ ਸੁਖਮਨੀ ਸਾਹਿਬ ਦੇ ਜਾਪ ਕਰਦਾ ਕੋਈ ਕਹਿੰਦਾ ਸਤਿਗੁਰੂ ਜੀ ਮੈਂ ਤੇ ਇੰਨੇ ਘੰਟੇ ਚੌਂਕੜਾ ਲਾਉਂਦਾ ਪਰ ਮੈਨੂੰ ਇਸ ਬਾਣੀ ਦਾ ਰਸ ਕਿਉਂ ਨਹੀਂ ਆਉਂਦਾ
ਸਤਿਗੁਰੂ ਮਹਾਰਾਜ ਜੀ ਨੇ ਸਿੱਖਾਂ ਨੂੰ ਸਮਝਾਇਆ। ਸਿੱਖ ਕਹਿਣ ਲੱਗੇ, ਸਤਿਗੁਰੂ ਜੀ ਇੰਜ ਨਹੀਂ, ਸਾਨੂੰ ਕੋਈ ਪ੍ਰਤੱਖ ਪ੍ਰਮਾਣ ਦਿਓ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਸਿੱਖੋ ਤੁਹਾਡੇ ਸਵਾਲ ਦਾ ਜਵਾਬ ਦੇਵਾਂਗੇ। ਕਹਿੰਦੇ ਇੱਕ ਦਿਨ ਐਸਾ ਆਇਆ, ਸਤਿਗੁਰਾਂ ਨੇ ਬਚਨ ਕੀਤਾ, ਸਿੱਖੋ ਇੰਜ ਕਰੋ, ਆ ਜਿਹੜੀ ਸ਼ਹੀਦੀ ਦੇ ਗਏ ਜਿਹਨੂੰ ਸੁੱਖ ਨਿਧਾਨ ਕਹਿੰਦੇ ਨੇ, ਇਹਦੀ ਚੰਗੀ ਗਾੜੀ ਦੇਗ ਦਾ ਇੱਕ ਕੜਾਇਆ ਤਿਆਰ ਕਰੋ। ਸਿੱਖਾਂ ਨੇ ਜਦੋਂ ਕੜਾਇਆ ਤਿਆਰ ਕਰ ਲਿਆ, ਹੁਣ ਚੰਗਾ ਸਰੂਰ ਉਹਦੇ ਵਿੱਚ ਹੈ। ਸਤਿਗੁਰਾਂ ਨੇ ਸਾਰਿਆਂ ਸਿੱਖਾਂ ਨੂੰ ਕੋਲ ਬੁਲਾਇਆ, ਕਹਿਣ ਲੱਗੇ ਆਪੋ ਆਪਣੇ ਬਾਟੇ ਲੈ ਕੇ ਪਹੁੰਚੋ। ਜਦੋਂ ਸਿੱਖ ਬਾਟੇ ਲੈ ਕੇ ਪਹੁੰਚੇ, ਸਤਿਗੁਰਾਂ ਨੇ ਇੱਕ ਬਾਟਾ ਭਰਿਆ, ਇੱਕ ਸਿੱਖ ਨੂੰ ਦਿੱਤਾ, ਕਹਿਣ ਲੱਗੇ ਵੀ ਆਹ ਬਾਟਾ ਛਕ ਲੈ, ਇਹਦੇ ਵਿੱਚੋਂ ਇੱਕ ਬੂੰਦ ਵੀ ਬਾਹਰ ਨਾ ਡੁੱਲਣ ਦੇ। ਉਹਨੇ ਜਦੋਂ ਦੇਗ ਦਾ ਬਾਟਾ ਛਕ ਲਿਆ ਤੇ ਸਾਧ ਸੰਗਤ ਦੀ ਬਾਕੀਆਂ ਨੂੰ ਕਹਿਣ ਲੱਗੇ ਵੀ ਤੁਸੀਂ ਸਾਰਿਆਂ ਨੇ ਚੂੜੀਆਂ ਕਰਨੀਆਂ ਨੇ, ਇਸ ਦੇਗ ਦੀਆਂ ਚੂੜੀਆਂ ਕਰਨੀਆਂ ਨੇ, ਇੱਕ ਬੂੰਦ ਵੀ ਜਿਹੜੀ ਦੇਗ ਦੀ ਉਹ ਅੰਦਰ ਨਹੀਂ ਜਾਣ ਦੇਣੀ। ਸਿੱਖਾਂ ਨੇ ਚੂੜੀਆਂ ਕੀਤੀਆਂ ਤੇ ਸਤਿਗੁਰੂ ਮਹਾਰਾਜ ਜੀ ਦੇ ਜਦੋਂ ਆਏ ਸ਼ਾਮਾਂ ਨੂੰ, ਕਹਿਣ ਲੱਗੇ ਵੀ ਸਿੱਖੋ ਤੁਸੀਂ ਇੰਨੀ ਗਾੜੀ ਦੇਗ ਦੀਆਂ ਚੂੜੀਆਂ ਕੀਤੀਆਂ ਨੇ, ਇਹਦੇ ਵਿੱਚ ਸਰੂਰ ਬਹੁਤ ਸੀ, ਬਹੁਤ ਤੁਹਾਨੂੰ ਨਸ਼ਾ ਆਇਆ ਹੋਵੇਗਾ, ਸਰੂਰ ਆਇਆ ਹੋਵੇਗਾ। ਸਿੱਖ ਕਹਿਣ ਲੱਗੇ, ਸਤਿਗੁਰੂ ਜੀ ਸਰੂਰ ਕਾਹਦੇ ਨਾਲ ਆਉਣਾ ਸੀ, ਦੇਗ ਤੇ ਅਸੀਂ ਬੂੰਦ ਇੱਕ ਅੰਦਰ ਨਹੀਂ ਜਾਣ ਦਿੱਤੀ, ਜੇ ਅੰਦਰ ਜਾਂਦੀ ਤੇ ਸਾਨੂੰ ਸਰੂਰ ਆਉਂਦਾ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਫਿਰ ਜਿਹਦੇ ਅੰਦਰ ਬਾਟਾ ਗਿਆ ਉਹਨੂੰ ਲੈ ਕੇ ਆਓ। ਹੁਣ ਜਿਹਦੇ ਅੰਦਰ ਬਾਟਾ ਗਿਆ ਹੋਵੇ ਉਹਨੂੰ ਆਪਣਾ ਆਪ ਹੀ ਭੁੱਲਿਆ ਪਿਆ ਤੇ ਸਤਿਗੁਰੂ ਮਹਾਰਾਜ ਜੀ ਨੂੰ ਕਹਿਣ ਲੱਗੇ, ਸਤਿਗੁਰੂ ਜੀ ਉਹਨੂੰ ਤੇ ਆਪਣਾ ਆਪ ਹੀ ਭੁੱਲਿਆ ਹੈ। ਸਤਿਗੁਰ ਕਹਿਣ ਲੱਗੇ, ਸਿੱਖੋ ਇਹ ਤੁਹਾਡੇ ਸਵਾਲ ਦਾ ਜਵਾਬ ਹੈ। ਸਤਿਗੁਰੂ ਜੀ ਉਹ ਕਿਵੇਂ? ਸਤਿਗੁਰੂ ਜੀ ਕਹਿੰਦੇ, ਜਿਹੜੇ ਤੁਸੀਂ ਕਹਿੰਦੇ ਹੋ ਕਿ ਸਾਨੂੰ ਨਾਮ ਦਾ ਸਰੂਰ ਨਹੀਂ ਆਉਂਦਾ, ਬਾਣੀ ਦੀ ਇੱਕ ਤੁਕ ਵੀ ਅਸੀਂ ਅੰਦਰ ਨਹੀਂ ਜਾਣ ਦਿੰਦੇ, ਬਾਣੀ ਪੜ੍ਹਦੇ ਜ਼ਰੂਰ ਹਾਂ, ਅਸੀਂ ਬਾਣੀ ਨਾਮ ਜਪਦੇ ਹਾਂ, ਪਰ ਗੁਰੂ ਦੇ ਇੱਕ ਵੀ ਸ਼ਬਦ ਤੇ ਅਸੀਂ ਅਸਰ ਨਹੀਂ ਕਰਦੇ। ਤੇ ਸਤਿਗੁਰੂ ਜੀ ਕਹਿੰਦੇ, ਫਿਰ ਸਰੂਰ ਕਾਹਦੇ ਨਾਲ ਆਉਣਾ ਹੈ? ਜਦੋਂ ਬਾਣੀ ਦੀਆਂ ਚੂੜੀਆਂ ਹੀ ਕਰਨੀਆਂ ਨੇ, ਮੈਂ 40 ਮਿੰਟ ਵਿੱਚ ਪੜ੍ਹ ਦਿੰਦਾ, ਮੈਂ 30 ਮਿੰਟ ਵਿੱਚ ਪੜ੍ਹ ਦਿੰਦਾ, ਮੈਂ 20 ਮਿੰਟ ਵਿੱਚ ਪੜ੍ਹ ਦਿਆਂਗਾ। ਸਤਿਗੁਰੂ ਜੀ ਕਹਿੰਦੇ, ਫਿਰ ਸਰੂਰ ਕਾਹਦੇ ਨਾਲ ਆਉਣਾ? ਭਾਈ ਸਰੂਰ ਤੇ ਨਾਮ ਦਾ ਤਾਂਹੀਓ ਆਵੇਗਾ ਜੇ ਗੁਰੂ ਦਾ ਇੱਕ ਬਚਨ ਹਿਰਦੇ ਵਿੱਚ ਵੱਸ ਜਾਵੇ। ਸਤਿਗੁਰੂ ਜੀ ਕਹਿੰਦੇ, ਕਿਨਕਾ ਏਕ ਜਿਸ ਜੀਵ ਸਾਵੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਇੱਕ ਕਿਨਕਾ ਵੀ ਵੱਸ ਗਿਆ। ਹੁਣ ਜਿਹੜਾ ਭੂਮੀਆਂ ਚੋਰ ਹੈ, ਉਹਨੇ ਕੋਈ ਗ੍ਰੰਥ ਨਹੀਂ ਸੀ ਪੜ੍ਹੇ, ਭੂਮੀਆਂ ਚੋਰ ਨੇ ਕੋਈ ਲੰਮੇ ਚੌਂਕੜੇ ਨਹੀਂ ਸੀ ਲਾਏ, ਉਹਨੇ ਤਾਂ ਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਬਚਨਾਂ ਦੀ ਕਮਾਈ ਕੀਤੀ, ਤੇ ਬਚਨਾਂ ਦੀ ਕਮਾਈ ਕਰਕੇ ਇੱਕ ਦਿਨ ਇਹੋ ਜਿਹੀ ਪਦਵੀ ਨੂੰ ਪ੍ਰਾਪਤ ਹੋ ਗਿਆ ਕਿ ਉਹ ਪਰਮਾਤਮਾ ਦੇ ਘਰ ਦੇ ਵਿੱਚ ਹੀ ਪ੍ਰਵਾਨ ਹੋ ਗਿਆ। ਸਤਿਗੁਰੂ ਜੀ ਕਹਿੰਦੇ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵੱਸ ਜਾਂਦਾ, ਤੇ ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਦਰਗਾਹ ਦੇ ਵਿੱਚ ਪੱਤ ਪ੍ਰਾਪਤ ਹੁੰਦੀ ਹੈ। ਕਿਉਂ? ਦਰਗਹਿ ਪੱਤ ਪਾਈਏ ਜਾਂ ਹਰਨਾ ਵਸੇ ਮਨਾਏ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਹੀ ਨਹੀਂ, ਉਹਨਾਂ ਨੂੰ ਪਰਮਾਤਮਾ ਦੇ ਘਰ ਦੇ ਵਿੱਚ ਪੱਤ ਨਹੀਂ ਮਿਲਦੀ। ਗੁਰ ਮਿਲੇ ਹੈ ਸੁਖ ਪਾਈਏ, ਅਗਨ ਮਰੇ ਗੁਣ ਮਾਹੇ। ਕਹਿੰਦੇ ਜਿਨ੍ਹਾਂ ਨੂੰ ਗੁਰੂ ਮਿਲ ਜਾਵੇ, ਪਰਮਾਤਮਾ ਦਾ ਮਿਲਾਪ ਹੋ ਜਾਵੇ, ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਸੁੱਖ ਪ੍ਰਾਪਤ ਹੁੰਦੇ ਨੇ, ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹ ਆਪਣੇ ਗੁਣ ਗਵਾ ਕੇ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦੇ ਨੇ। ਮਨ ਰੇ ਅਹਿਨਿਸ ਹਰ ਗੁਣ ਗਾਹੇ ਸਾਰ। ਸਤਿਗੁਰੂ ਜੀ ਕਹਿੰਦੇ, ਭਾਈ ਦਿਨੇ ਰਾਤ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਕਰ। ਤੇ ਸਤਿਗੁਰੂ ਜੀ ਕਹਿੰਦੇ, ਜਿਨ ਖਿਨ ਪਲ ਨਾਮ ਨਾ ਵਿਸਰੇ, ਜਿਨ੍ਹਾਂ ਨੂੰ ਇੱਕ ਖਿਨ ਵੀ ਪਰਮਾਤਮਾ ਦਾ ਨਾਮ ਨਹੀਂ ਵਿਸਰਦਾ। ਸਤਿਗੁਰੂ ਜੀ ਕਹਿੰਦੇ ਹਨ, ਭਾਈ ਜਿਨ ਖਿਲ ਪਲ ਨਾਮ ਨਾ ਵਿਸਰੇ ਤੇ ਜਨ ਵਿਰਲੇ ਸੰਸਾਰ। ਇਹ ਰੱਬ ਦੇ ਪਿਆਰੇ ਵਿਰਲੇ ਹੁੰਦੇ ਨੇ, ਜਿਹੜੇ ਹਰ ਵੇਲੇ ਅੰਦਰੋਂ ਵੀ ਪਰਮਾਤਮਾ ਦੇ ਨਾਲ ਜੁੜੇ ਰਹਿੰਦੇ ਨੇ, ਜਿਹੜੇ ਅੰਦਰੋਂ ਗੁਰੂ ਦੇ ਬਚਨਾਂ ਦੇ ਨਾਮ ਦੀ ਕਮਾਈ ਕਰਦੇ ਨੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੁੰਦਾ ਹੈ, ਉਹਨਾਂ ਤੇ ਕਿਰਪਾ ਹੁੰਦੀ ਹੈ। ਆਪਾਂ ਵਿਚਾਰ ਕਰਦੇ ਹਾਂ ਧੰਨ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਤੇ, ਜਿਨ੍ਹਾਂ ਨੇ ਸਾਧ ਸੰਗਤ ਜੀ ਗੁਰੂ ਨਾਨਕ ਦੇ ਘਰ ਦੀ ਬਖਸ਼ਿਸ਼ ਨੂੰ ਪ੍ਰਾਪਤ ਕੀਤਾ, ਜਿਨ੍ਹਾਂ ਦੇ ਬਾਬਤ ਸਵਈਆਂ ਦੇ ਵਿੱਚ ਭੱਟਾ ਨੇ ਬੜਾ ਸੁੰਦਰ ਜ਼ਿਕਰ ਕੀਤਾ, ਉਹ ਬਚਨ ਕਰਦੇ ਨੇ, ਹਰਦਾਸ ਤਨੇ ਗੁਰੂ ਰਾਮਦਾਸ ਸਰ ਅਭਰ ਭਰੇ। ਹਰਦਾਸ ਮਾਲ ਦੇ ਤਨੀ ਪੁੱਤਰ, ਜਾਣੀ ਕਿ ਪਿਆਰੇ ਪੁੱਤਰ ਹੋਏ ਨੇ ਗੁਰੂ ਰਾਮਦਾਸ ਸਾਹਿਬ ਜੀ, ਜਿਹੜੇ ਨੀਵੀਆਂ ਥਾਵਾਂ ਨੂੰ ਪੁਰ ਕਰਨ ਵਾਲੇ ਸਮਰੱਥ ਗੁਰੂ ਬਣੇ। ਪਰ ਗੁਰੂ ਬਣੇ ਕਿਵੇਂ? ਸਤਿਗੁਰੂ ਗੁਰੂ ਮਹਾਰਾਜ ਜੀ ਦੇ, ਗੁਰੂ ਰਾਮਦਾਸ ਸਾਹਿਬ ਜੀ ਦੇ ਪਿਤਾ ਜੀ ਹਰਦਾਸ ਮਾਲ ਜੀ ਅਕਾਲ ਚਲਾਣਾ ਕਰ ਗਏ। ਮਾਤਾ ਨੇ ਆਪਣੇ ਪੁੱਤਰ ਨੂੰ ਆਖਿਆ, ਮੇਰੇ ਲਾਲ ਘਰ ਦੇ ਵਿੱਚ ਗਰੀਬੀ ਹੈ, ਜਿੰਨਾ ਸਮਾਂ ਤੁਸੀਂ ਕੋਈ ਕਾਰੋਬਾਰ ਨਹੀਂ ਕਰਦੇ, ਬਾਹਰੋਂ ਖੱਟ ਕੇ ਕਮਾ ਕੇ ਘਰ ਲੈ ਕੇ ਨਹੀਂ ਆਉਂਦੇ, ਉਹਨਾਂ ਸਮਾਂ ਆਪਣੇ ਘਰ ਦਾ ਗੁਜ਼ਾਰਾ ਨਹੀਂ ਚੱਲਣਾ। ਇੱਥੇ ਇਤਿਹਾਸਕਾਰਾਂ ਦੀਆਂ ਦੋ ਵਿਚਾਰਾਂ ਨੇ। ਕਈ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਸਤਿਗੁਰਾਂ ਦੇ ਮਾਤਾ ਪਿਤਾ ਦੋਨੋਂ ਚੜ੍ਹਾਈ ਕਰ ਗਏ ਤੇ ਫਿਰ ਨਾਨੀ ਬਾਸਰਕੇ ਦੀ ਧਰਤੀ ਵਿੱਚ ਲੈ ਕੇ ਗਏ। ਇੱਥੇ ਇਤਿਹਾਸਕਾਰਾਂ ਦੀਆਂ ਆਪੋ ਆਪਣੀਆਂ ਵਿਚਾਰਾਂ ਨੇ। ਧੰਨ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਾਤਾ ਜੀ ਦਾ ਬਚਨ ਮੰਨ ਕੇ ਹਰ ਰੋਜ਼ ਬਾਜ਼ਾਰ ਦੇ ਵਿੱਚ ਘੁੰਗਣੀਆਂ ਵੇਚਣ ਵਾਸਤੇ ਜਾਂਦੇ ਰਹੇ ਤੇ ਸਾਧ ਸੰਗਤ ਜੀ ਬੜਾ ਸਮਾਂ ਬਾਜ਼ਾਰ ਦੇ ਵਿੱਚ ਘੁੰਗਣੀਆਂ ਵੇਚਦੇ ਰਹੇ। ਜਦੋਂ ਕਿਰਪਾ ਹੋਣੀ ਹੋਵੇ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਆਪਣੀਆਂ ਸੇਵਕਾਂ ਨੂੰ ਘਸਵੱਟੀ ਤੇ ਜ਼ਰੂਰ ਪਰਖਦੇ। ਧੰਨ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਹਰ ਰੋਡ ਦੀ ਤਰ੍ਹਾਂ ਜਦੋਂ ਬਾਜ਼ਾਰ ਦੇ ਵਿੱਚ ਘੁੰਗਣੀਆਂ ਵੇਚਣ ਵਾਸਤੇ ਗਏ ਸ਼ਾਬਾ ਘੁੰਗਣੀਆਂ ਦਾ ਸਿਰ ਤੋਂ ਲਾ ਕੇ ਥੱਲੇ ਰੱਖਿਆ ਹੀ ਸੀ। ਪਰਮੇਸ਼ਰ ਨੇ ਆਪਣੇ ਪਿਆਰੇ ਨੂੰ ਘਸਵੱਟੀ ਤੇ ਪਰਖਣ ਵਾਸਤੇ ਇੱਕ ਫਕੀਰ ਦਾ ਰੂਪ ਧਾਰਨ ਕੀਤਾ ਤੇ ਸਾਹਮਣੇ ਆਣ ਕੇ ਖਲੋ ਗਿਆ। ਕਹਿਣ ਲੱਗਾ ਮੇਰੇ ਲਾਲ, ਮੈਂ ਸਾਰੇ ਬਾਜ਼ਾਰ ਦੇ ਵਿੱਚੋਂ ਮੰਗ ਮੰਗ ਕੇ ਥੱਕ ਗਿਆ ਹਾਂ, ਪਰ ਮੈਨੂੰ ਕਿਸੇ ਨੇ ਕੁਝ ਛਕਣ ਵਾਸਤੇ ਨਹੀਂ ਦਿੱਤਾ। ਮੇਰੇ ਲਾਲ, ਜੇ ਮੈਨੂੰ ਥੋੜੀਆਂ ਜਿਹੀਆਂ ਘੁੰਗਣੀਆਂ ਛਕਣ ਵਾਸਤੇ ਦੇ ਦੇਵੇ, ਮੈਂ ਇਹਨਾਂ ਘੁੰਗਣੀਆਂ ਨੂੰ ਛੱਕ ਕੇ ਪੇਟ ਦੀ ਭੁੱਖ ਨੂੰ ਦੂਰ ਕਰ ਲਵਾਂ। ਦੁਕਾਨਦਾਰ ਨੇ ਦੁਕਾਨ ਖੋਲੀ ਹੋਵੇ, ਕੋਈ ਝਾੜੂ ਬਹਾਰੀ ਨਾ ਕੀਤਾ ਹੋਵੇ, ਕੋਈ ਧੂਫ ਵੱਟੀ ਨਾ ਕੀਤਾ ਹੋਵੇ, ਪਹਿਲਾਂ ਕੋਈ ਮੰਗਣ ਵਾਲਾ ਆ ਜਾਏ, ਦੁਕਾਨਦਾਰ ਮੰਗਤੇ ਦੇ ਗਲ ਪੈ ਜਾਂਦਾ। ਉਹ ਕਹਿੰਦਾ ਮੈਂ ਕੋਈ ਬੋਹਣੀ ਨਹੀਂ ਕੀਤੀ, ਕੋਈ ਧੂਫ ਵੱਟੀ ਨਹੀਂ ਕੀਤਾ, ਤੂੰ ਸਵੇਰੇ ਹੀ ਮੂੰਹ ਚੁੱਕ ਕੇ ਮੰਗਣ ਆ ਗਈ। ਕਈ ਵਾਰ ਗੁੱਸੇ ਵਿੱਚ ਆਣ ਕੇ ਕਈ ਬੋਲ ਕਬੋਲ ਬੋਲ ਜਾਂਦੇ, ਪਰ ਭਾਈ ਜੇਠੇ ਨੇ ਇੱਕ ਵੀ ਕੌੜਾ ਬੋਲ ਨਹੀਂ ਬੋਲਿਆ। ਜਿਵੇਂ ਮਾਤਾ ਜੀ ਸਮਝਾ ਕੇ ਤੋਰਦੇ ਸਨ, ਮੇਰੇ ਲਾਲ ਆਏ ਗਏ ਗਾਹਕ ਦੇ ਨਾਲ ਪਿਆਰ ਨਾਲ ਗੱਲ ਕਰਨੀ ਹੈ, ਕਿਸੇ ਨੂੰ ਕੌੜਾ ਨਹੀਂ ਬੋਲਣਾ, ਕਿਸੇ ਨੂੰ ਵਾਧੂ ਨਹੀਂ ਬੋਲਣਾ, ਕਿਸੇ ਨੂੰ ਘੱਟ ਸੌਦਾ ਤੋਲ ਕੇ ਦੇਣ ਦੀ ਕੋਸ਼ਿਸ਼ ਨਹੀਂ ਕਰਨੀ, ਕਿਸੇ ਦੇ ਕੋਲੋਂ ਵੱਧ ਮੁਨਾਫਾ ਲੈਣ ਦੀ ਕੋਸ਼ਿਸ਼ ਨਹੀਂ ਕਰਨੀ। ਬੜੇ ਪਿਆਰ ਦੇ ਨਾਲ ਬੁੱਕ ਘੁੰਗਣੀਆਂ ਦਾ ਭਰਿਆ। ਭਾਈ ਜੇਠਾ ਜੀ ਗੁਰੂ ਰਾਮਦਾਸ ਸਾਹਿਬ ਜੀ ਨੇ ਫਕੀਰ ਦੀ ਝੋਲੀ ਵਿੱਚ ਬੁੱਕ ਘੁੰਗਣੀਆਂ ਦਾ ਪਾ ਦਿੱਤਾ। ਫਕੀਰ ਨੇ ਬੁੱਕ ਘੁੰਗਣੀਆਂ ਦਾ ਛਕਿਆ, ਫਿਰ ਝੋਲੀ ਅੱਗੇ ਕਰ ਦਿੱਤੀ। ਗੁਰੂ ਰਾਮਦਾਸ ਸਾਹਿਬ ਜੀ ਭਾਈ ਜੇਠਾ ਜੀ ਨੇ ਫਿਰ ਬੁੱਕ ਘੁੰਗਣੀਆਂ ਦਾ ਭਰਿਆ, ਫਕੀਰ ਦੀ ਝੋਲੀ ਵਿੱਚ ਪਾ ਦਿੰਦੇ ਹਨ। ਫਕੀਰ ਬੁੱਕ ਘੁੰਗਣੀਆਂ ਦਾ ਛੱਕ ਕੇ ਫਿਰ ਝੋਲੀ ਅੱਗੇ ਕਰ ਦਿੰਦਾ ਤੇ ਨਾਲੇ ਆਪਸ ਵਿੱਚ ਕੁਝ ਸਵਾਲ ਜਵਾਬ ਕਰਦੇ ਨੇ, ਜਿਵੇਂ ਫਕੀਰ ਕਹਿੰਦੇ ਤੇ ਗੁਰੂ ਰਾਮਦਾਸ ਸਾਹਿਬ ਜੀ ਅੱਗੇ ਜਵਾਬ ਦਿੰਦੇ ਨੇ। ਸੋ ਪਿਆਰ ਨਾਲ ਸਰਵਣ ਕਰੋ ਜੀ।
ਆਖਦਾ ਫਕੀਰ ਬੜਾ ਭੁੱਖ ਨੇ ਸਤਾਇਆ, ਮੇਰੀ ਝੋਲੀ ਵਿੱਚ ਘੁੰਗਣੀ ਆਪਾ ਪੁੱਤਰਾ, ਝੋਲੀ ਵਿੱਚ ਘੁੰਗਣੀ ਆਪਾ। ਮਿੱਠੀ ਬੋਲੀ ਵਿੱਚ ਜੇਠਾ ਬੋਲਦਾ, ਪਿਆਰ ਨਾਲ ਰਾਜ ਰਾਜ ਲਾਓ ਤੁਸੀਂ ਖਾ ਬਾਬਾ ਜੀ, ਰਾਜ ਰਾਜ ਲਾਓ ਤੁਸੀਂ ਖਾ। ਆਖਦਾ ਫਕੀਰ ਬੱਚਾ ਭੁੱਖ ਨੇ ਸਤਾਇਆ, ਮੇਰੀ ਝੋਲੀ ਵਿੱਚ ਘੁੰਗਣੀ ਆਪਾ ਪੁੱਤਰਾ, ਝੋਲੀ ਵਿੱਚ ਘੁੰਗਣੀ ਆਪਾ। ਮਿੱਠੀ ਬੋਲੀ ਵਿੱਚ ਜੇਠਾ ਬੋਲਦਾ, ਪਿਆਰ ਨਾਲ ਰਾਜ ਰਾਜ ਲਾਓ ਤੁਸੀਂ ਖਾ ਬਾਬਾ ਜੀ, ਰਾਜ ਰਾਜ ਲਾਓ ਤੁਸੀਂ ਖਾ। ਫਕੀਰ ਗੱਲ ਸੱਚ ਕਰ ਜਾਣੀ, ਬੇਟਾ ਪੈਸਾ ਕੋਈ ਮੇਰੇ ਕੋਲ ਨਾ ਪੁੱਤਰਾ, ਪੈਸਾ ਕੋਈ ਮੇਰੇ ਕੋਲ ਨਾ। ਬੋਲਦਾ ਫਕੀਰ ਗੱਲ ਸੱਚ ਕਰ ਜਾਣੀ, ਬੇਟਾ ਪੈਸਾ ਕੋਈ ਮੇਰੇ ਕੋਲ ਨਾ ਪੁੱਤਰਾ, ਪੈਸਾ ਕੋਈ ਮੇਰੇ ਕੋਲ ਨਾ। ਮੰਗ ਮੰਗ ਥੱਕ ਗਿਆ ਸਾਰੇ ਸ਼ਹਿਰ ਵਿੱਚ, ਕਿਸੇ ਨੇ ਵੀ ਸੁਣੇ ਬੋਲਣਾ ਪੁੱਤਰਾ, ਕਿਸੇ ਨੇ ਵੀ ਸੁਣੇ ਬੋਲਣਾ। ਖੈਰ ਮੰਗ ਮੰਗ ਥੱਕ ਗਿਆ ਸਾਰੇ ਸ਼ਹਿਰ ਵਿੱਚ, ਕਿਸੇ ਨੇ ਵੀ ਸੁਣੇ ਬੋਲਣਾ ਪੁੱਤਰਾ, ਕਿਸੇ ਨੇ ਵੀ ਸੁਣੇ ਬੋਲਣਾ। ਹੋਇਆ ਹਰ ਰਾਸ ਮੇਰਾ ਮਨ ਹੈ ਉਦਾਸ, ਮੇਰੇ ਭੁੱਖ ਵਾਲੇ ਦੁੱਖ ਨੂੰ ਮਿਟਾ ਪੁੱਤਰਾ, ਭੁੱਖ ਵਾਲੇ ਦੁੱਖ ਨੂੰ।
ਕੇ ਪਰਸਨ ਮੈਨੂੰ ਦੇ ਦੇ ਆਸ਼ੀਰਵਾਦ ਪੈਸਿਆਂ ਦੀ ਮੈਨੂੰ ਲੋੜ ਨਾ ਬਾਬਾ ਜੀ ਪੈਸਿਆਂ ਦੀ ਮੈਨੂੰ ਲੋੜ ਨਾ ਦੋਸਾਂ ਦਾ ਹੀ ਖਾਈ ਦਾ ਹੰਡਾਈ ਦਾ ਵੀ ਆਪ ਦਾ ਕਿਸੇ ਚੀਜ਼ ਦੀ ਵੀ ਥੋੜਨਾ ਬਾਬਾ ਜੀ ਕਿਸੇ ਚੀਜ਼ ਦੀ ਵੀ ਥੋੜਨਾ ਥੋੜੀ ਜਿਹੀ ਸੇਵਾ ਮੇਰੀ ਬਹੁਤੀ ਘਰ ਜਾਣ ਲੈ ਇਹੋ ਮੇਰੇ ਦਿਲ ਨੂੰ ਹੈ ਚਾ ਬਾਬਾ ਜੀ ਇਹੋ ਮੇਰੇ ਦਿਲ ਨੂੰ ਹੈ ਚਾ
ਆਖ ਦਾ ਫਕੀਰ ਬੱਚਾ ਭੁੱਖ ਨੇ ਸਤਾਇਆ ਮੇਰੀ ਝੋਲੀ ਵਿੱਚ ਕੁੰਘਣੀਆਂ ਪਾ ਪੁੱਤਰਾ ਝੋਲੀ ਵਿੱਚ ਕੁੰਘਣੀਆਂ ਪਾ
ਮਿੱਠੀ ਬੋਲੀ ਵਿੱਚ ਜੇਠਾ ਬੋਲਦਾ ਪਿਆਰ ਨਾਲ ਰਾਜ ਰਾਜ ਲਾਓ ਤੁਸੀਂ ਖਾ ਬਾਬਾ ਜੀ ਰਾਜ ਰਾਜ ਲਾਓ ਤੁਸੀਂ ਖਾ
ਵੇਖਿਆ ਪ੍ਰੇਮ ਤੇਰਾ ਸੱਚਾ ਪਰਮਾਤਮਾ ਨੇ ਰੱਬ ਤੇਰੀ ਆਸ ਪੁਜਾਵੇਗਾ ਪੁੱਤਰਾ ਰੱਬ ਤੇਰੀ ਆਸ ਪੁਜਾਵੇਗਾ ਵੇਖਿਆ ਪ੍ਰੇਮ ਤੇਰਾ ਸੱਚਾ ਪਰਮਾਤਮਾ ਨੇ ਰੱਬ ਤੇਰੀ ਆਸ ਪੁਜਾਵੇਗਾ ਪੁੱਤਰਾ ਰੱਬ ਤੇਰੀ ਆਸ ਪੁਜਾਵੇਗਾ ਚਮਕੇਗਾ ਇੱਕ ਦਿਨ ਨਾਮ ਤੇਰਾ ਦੁਨੀਆ ਤੇ ਜਗ ਸਾਰਾ ਸੀਸ ਝੁਕਾਵੇਗਾ ਪੁੱਤਰਾ ਜਗ ਸਾਰਾ ਸੀਸ ਝੁਕਾਵੇਗਾ ਚਮਕੇਗਾ ਇੱਕ ਦਿਨ ਨਾਮ ਤੇਰਾ ਦੁਨੀਆ ਤੇ ਜਗ ਸਾਰਾ ਸੀਸ ਝੁਕਾਵੇਗਾ ਪੁੱਤਰਾ ਜਗ ਸਾਰਾ ਸੀਸ ਝੁਕਾਵੇਗਾ ਸੁਣ ਕੇ ਤਰਸ ਤੈਨੂੰ ਆਇਆ ਮੇਰੇ ਉੱਤੇ ਅੱਜ ਦਿੱਤਾ ਮੈਨੂੰ ਸੋਹਣਿਆ ਰਜਾ ਪੁੱਤਰਾ ਦਿੱਤਾ ਮੈਨੂੰ ਸੋਹਣਿਆ ਰਜਾ
ਸਭ ਕੋਡੇ ਆਪਦਾ ਹੈ ਮੈਂ ਤਾਂ ਇੱਕ ਸੇਵਾਦਾਰ ਆਪਣਾ ਮੈਂ ਫਰਜ ਨਿਭਾਵਾਂ ਬਾਬਾ ਜੀ ਆਪਣਾ ਮੈਂ ਫਰਜ ਨਿਭਾਵਾਂ ਸਭ ਕੋਡੇ ਆਪਦਾ ਹੈ ਮੈਂ ਤਾਂ ਇੱਕ ਸੇਵਾਦਾਰ ਆਪਣਾ ਮੈਂ ਫਰਜ ਨਿਭਾਵਾਂ ਬਾਬਾ ਜੀ ਆਪਣਾ ਮੈਂ ਫਰਜ ਨਿਭਾਵਾਂ ਆਉਂਦੇ ਜਾਂਦੇ ਸਾਧੂਆਂ ਦੇ ਚਾਰਨਾਂ ਦੀ ਤੂੜੀ ਚੁੱਕ ਚੁੱਕ ਕੇ ਮੱਥੇ ਦੇ ਨਾਲ ਲਾਵਾਂ ਬਾਬਾ ਜੀ ਚੁੱਕ ਕੇ ਮੱਥੇ ਦੇ ਨਾਲ ਲਾਵਾਂ ਆਉਂਦੇ ਜਾਂਦੇ ਸਾਧੂਆਂ ਦੇ ਚਾਰਨਾਂ ਦੀ ਤੂੜੀ ਚੁੱਕ ਚੁੱਕ ਕੇ ਮੱਥੇ ਦੇ ਨਾਲ ਲਾਵਾਂ ਬਾਬਾ ਜੀ ਚੁੱਕ ਕੇ ਮੱਥੇ ਦੇ ਨਾਲ ਲਾਵਾਂ ਆੜਖੀ ਨੂੰ ਉਸ ਭਗਵਾਨ ਦੇ ਦੁਆਰੇ ਵਾਲਾ ਰਸਤਾ ਦੇਵੀ ਵਿਖਾ ਬਾਬਾ ਜੀ ਰਸਤਾ ਦੇਵੀ ਵਿਖਾ
ਵੇਖਿਆ ਪ੍ਰੇਮ ਤੇਰਾ ਸੱਚਾ ਪਰਮਾਤਮਾ ਨੇ ਰੱਬ ਤੇਰੀ ਆਸ ਪੁਜਾਵੇਗਾ ਪੁੱਤਰਾ ਰੱਬ ਤੇਰੀ ਆਸ ਪੁਜਾਵੇਗਾ ਚਮਕੇਗਾ ਇੱਕ ਦਿਨ ਨਾਮ ਤੇਰਾ ਦੁਨੀਆ ਦੇ ਜਗ ਸਾਰਾ ਸੀਸ ਝੁਕਾਵੇਗਾ ਪੁੱਤਰਾ ਜਗ ਸਾਰਾ ਸੀਸ ਝੁਕਾਵੇਗਾ ਸੁਣ ਕੇ ਤਰਸ ਤੈਨੂੰ ਆਇਆ ਮੇਰੇ ਉੱਤੇ ਅੱਜ ਦਿੱਤਾ ਮੈਨੂੰ ਸੋਹਣਿਆ ਰਜਾ ਪੁੱਤਰਾ ਦਿੱਤਾ ਮੈਨੂੰ ਸੋਹਣਿਆ ਰਜਾ
ਸਭ ਕੋਡੇ ਆਪਦਾ ਹੈ ਮੈਂ ਤਾਂ ਇੱਕ ਸੇਵਾਦਾਰ ਆਪਣਾ ਮੈਂ ਫਰਜ ਨਿਭਾਵਾਂ ਬਾਬਾ ਜੀ ਆਪਣਾ ਮੈਂ ਫਰਜ ਨਿਭਾਵਾਂ ਆਉਂਦੇ ਜਾਂਦੇ ਸਾਧੂਆਂ ਦੇ ਚਾਰਨਾਂ ਦੀ ਤੂੜੀ ਚੁੱਕ ਚੁੱਕ ਕੇ ਮੱਥੇ ਦੇ ਨਾਲ ਲਾਵਾਂ ਬਾਬਾ ਜੀ ਚੁੱਕ ਕੇ ਮੱਥੇ ਦੇ ਨਾਲ ਲਾਵਾਂ ਆੜਖੀ ਨੂੰ ਉਸ ਭਗਵਾਨ ਦੇ ਦੁਆਰੇ ਵਾਲਾ ਰਸਤਾ ਦੇਵੀ ਵਿਖਾ ਬਾਬਾ ਜੀ ਰਸਤਾ ਦੇਵੀ ਵਿਖਾ
ਆਖ ਦਾ ਫਕੀਰ ਬੱਚਾ ਭੁੱਖ ਨੇ ਸਤਾਇਆ ਮੇਰੀ ਝੋਲੀ ਵਿੱਚ ਕੁੰਘਣੀ ਆਪਾ ਪੁੱਤਰ ਤੇਰਾ ਚੋਲੀ ਵੇ ਤੂੰ ਕੁੰਗਣੀ ਆਪਾ
ਮਿੱਠੀ ਬੋਲੀ ਵੇ ਤੇ ਜੇਠਾ ਬੋਲਦਾ ਪਿਆਰ ਨਾਲ ਰਾਜੇ ਰਾਜ ਲਾਓ ਤੂੰ ਸਿਖਾ ਬਾਬਾ ਜੀ ਰਾਜੇ ਰਾਜੇ ਲਾਓ ਤੂੰ ਸਿਖਾ
ਆਖਦਾ ਫਕੀਰ ਬਾਜਾ ਪੁੱਖ ਨੇ ਸਤਾਇਆ ਮੇਰੀ ਚੋਲੀ ਵੇ ਤੂੰ ਕੁੰਗਣੀ ਆਪਾ ਪੁੱਤਰਾ ਚੋਲੀ ਵੇ ਤੂੰ ਕੁੰਗਣੀ ਆਪਾ
ਮਿੱਠੀ ਬੋਲੀ ਵੇ ਤੇ ਜੇਠਾ ਬੋਲਦਾ ਪਿਆਰ ਨਾਲ ਰਾਜੇ ਰਾਜ ਲਾਓ ਤੂੰ ਸਿਖਾ ਬਾਬਾ ਜੀ ਰਾਜੇ ਰਾਜ ਲਾਓ ਤੂੰ ਸਿਖਾ
ਕਹਿੰਦੇ ਹਨ ਭਾਈ ਜੇਠੇ ਦੇ ਕੋਲੋਂ ਫਕੀਰ ਘੁੰਗਣੀਆਂ ਮੰਗਦਾ ਹੈ ਗੁਰੂ ਰਾਮਦਾਸ ਸਾਹਿਬ ਜੀ ਭਾਈ ਜੇਠਾ ਦੀ ਬੁੱਕ ਘੁੰਗਣੀਆਂ ਦੇ ਭਰ ਕੇ ਫਕੀਰ ਦੀ ਝੋਲੀ ਵਿੱਚ ਪਾ ਦਿੰਦੇ ਹਨ ਜਿਹੜਾ ਵੀ ਜੀਵ ਪਰਮੇਸ਼ਰ ਦਾ ਬਣਦਾ ਜਾਂ ਪਰਮੇਸ਼ਰ ਨੂੰ ਆਪਣਾ ਬਣਾਉਂਦਾ ਹੈ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਆਪਣਿਆਂ ਸੇਵਕਾਂ ਨੂੰ ਕਸਵੱਟੀ ਤੇ ਜ਼ਰੂਰ ਪਰਖਦੇ ਕਬੀਰ ਸਾਹਿਬ ਜੀ ਦੇ ਬਚਨ ਹਨ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ ਪਰਮੇਸ਼ਰ ਦੀ ਕਸਵੱਟੀ ਤੇ ਜਿਹੜਾ ਝੂਠਾ ਆਦਮੀ ਉਹ ਕਦੇ ਵੀ ਪੂਰਾ ਨਹੀਂ ਉਤਰਦਾ ਉਹਦੀ ਕਸਵੱਟੀ ਤੇ ਉਹੀ ਪੂਰਾ ਉਤਰਦਾ ਜਿਨ੍ਹਾਂ ਨੇ ਅੰਦਰੋਂ ਤਨ ਮਨ ਧਨ ਸਾਰਾ ਗੁਰੂ ਨੂੰ ਅਰਪਣ ਕੀਤਾ ਹੋਵੇ ਸਾਡੇ ਵਰਗੇ ਕਹਿੰਦੇ ਮਾਲਕ ਇਹ ਤਨ ਵੀ ਤੇਰਾ ਇਹ ਮਨ ਵੀ ਤੇਰਾ ਇਹ ਧਨ ਵੀ ਤੇਰਾ ਹੈ ਪਰ ਮਿਲਣਾ ਕੁਝ ਨਹੀਂ ਕਬਜ਼ਾ ਮੇਰਾ ਹੈ ਅਸੀਂ ਗੱਲਾਂ ਨਾਲ ਕਹਿੰਦੇ ਜੀ ਆਹ ਸਭ ਕੁਝ ਪਰਮਾਤਮਾ ਦਾ ਦਿੱਤਾ ਹੋਵੇ ਤੇ ਜੇ ਕਿਸੇ ਉਸੇ ਵਸਤੂ ਦੇ ਵਿੱਚੋਂ ਸਾਨੂੰ ਕਿਤੇ ਥੋੜੀ ਜਿਹੀ ਲੋੜ ਵੀ ਗੁਰੂ ਨੂੰ ਪੈ ਜਾਏ ਉਸੇ ਵੇਲੇ ਸਿਰ ਫੇਰ ਦਿੰਦੇ ਹਾਂ ਉਹਦੀ ਕਸਵੱਟੀ ਤੇ ਉਹੀ ਪੂਰਾ ਉਤਰਦਾ ਜਿਨ੍ਹਾਂ ਨੇ ਅੰਦਰੋਂ ਤਨ ਮਨ ਧਨ ਗੁਰੂ ਨੂੰ ਅਰਪਣ ਕੀਤਾ ਹੋਵੇ ਕਬੀਰ ਸਾਹਿਬ ਜੀ ਨੇ ਇਹ ਸ਼ਬਦ ਲਿਖਿਆ ਪਰ ਉਹਨਾਂ ਨੂੰ ਲਿਖਣ ਦੀ ਲੋੜ ਕਿਉਂ ਪਈ ਕਹਿੰਦੇ ਹਨ ਇੱਕ ਵਾਰ ਜਦੋਂ ਕਬੀਰ ਸਾਹਿਬ ਜੀ ਦੀ ਪੁੱਤਰੀ ਕਮਾਲੀ ਜਵਾਨ ਹੋਈ ਉਹਦੇ ਸ਼ਾਦੀ ਦੇ ਦਿਨ ਹੀ ਹੋ ਗਏ ਤੇ ਸਤਿਗੁਰੂ ਮਹਾਰਾਜ ਜੀ ਦੇ ਪਿਆਰੇ ਭਗਤ ਕਬੀਰ ਸਾਹਿਬ ਜੀ ਜਦੋਂ ਬੱਚੀ ਦੇ ਸ਼ਾਦੀ ਦੇ ਦਿਨ ਨਿਯਤ ਕੀਤੇ ਗਏ ਕਬੀਰ ਸਾਹਿਬ ਜੀ ਦੇ ਘਰ ਵਾਲੀ ਜੀ ਮਾਤਾ ਲੋਈ ਜੀ ਕਹਿਣ ਲੱਗੇ ਸਵਾਮੀ ਜੀ ਘਰ ਦੇ ਵਿੱਚ ਨਾ ਕੋਈ ਪੈਸਾ ਹੈ ਨਾ ਕੋਈ ਵਸਤੂ ਹੈ ਬੱਚੀ ਦੀ ਸ਼ਾਦੀ ਕਰਨੀ ਹੈ ਕਿਵੇਂ ਹੋਵੇਗੀ ਕਬੀਰ ਸਾਹਿਬ ਜੀ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗੇ ਰਹਿਣ ਵਾਲੇ ਕਹਿਣ ਲੱਗੇ ਆਪੇ ਪਰਮੇਸ਼ਰ ਕਰੇਗਾ ਮਾਤਾ ਲੋਈ ਜੀ ਕਹਿਣ ਲੱਗੇ ਸਵਾਮੀ ਜੀ ਮੇਰੇ ਕੋਲ ਇੱਕ ਖੱਦਰ ਦਾ ਥਾਨ ਪਿਆ ਹੋਏ ਤੁਸੀਂ ਉਸ ਖੱਦਰ ਦੇ ਥਾਨ ਨੂੰ ਬਾਜ਼ਾਰ ਵਿੱਚ ਵੇਚ ਆਵੋ ਜਿੰਨੀਆਂ ਕੁ ਮੋਹਰਾਂ ਲੈ ਕੇ ਆਵੋਗੇ ਜਿੰਨੇ ਕੁ ਪੈਸੇ ਲੈ ਕੇ ਆਵੋਗੇ ਉਹਦੇ ਨਾਲ ਸਾਰ ਕੇ ਆਪਾਂ ਬੱਚੀ ਦੀ ਸ਼ਾਦੀ ਕਰ ਦਿਆਂਗੇ ਕਬੀਰ ਸਾਹਿਬ ਜੀ ਨੇ ਉਹ ਥਾਨ ਲਿਆ ਉਹਦੇ ਦੋ ਹਿੱਸੇ ਕੀਤੇ ਇੱਕ ਹਿੱਸਾ ਆਪਣੇ ਪੁੱਤਰ ਕਮਾਲੇ ਨੂੰ ਦੇ ਕੇ ਇੱਕ ਬਾਜ਼ਾਰ ਵਿੱਚ ਵੇਚਣ ਵਾਸਤੇ ਤੋਰ ਦਿੱਤਾ ਦੂਜਾ ਹਿੱਸਾ ਆਪ ਲੈ ਕੇ ਦੂਸਰੇ ਬਾਜ਼ਾਰ ਵਿੱਚ ਵੇਚਣ ਵਾਸਤੇ ਚਲੇ ਗਏ ਅਰੇ ਬਾਜ਼ਾਰ ਵਿੱਚ ਡਾ ਕੇ ਅਵਾਰਡ ਦਿੱਤੀ ਹੀ ਸੀ ਪਰਮੇਸ਼ਰ ਨੇ ਆਪਣੇ ਪਿਆਰੇ ਨੂੰ ਸੇਵਕ ਨੂੰ ਕਸਵੱਟੀ ਤੇ ਪਰਖਣ ਵਾਸਤੇ ਨਾ ਕੇ ਸਾਧੂ ਦਾ ਰੂਪ ਧਾਰਨ ਕੀਤਾ ਠੰਡ ਨਾਲ ਕੰਬਦਿਆਂ ਹੋਇਆਂ ਕਬੀਰ ਸਾਹਿਬ ਜੀ ਦੇ ਸਾਹਮਣੇ ਆਣ ਕੇ ਖਲੋ ਗਏ ਕਹਿਣ ਲੱਗਾ ਭਗਤ ਜੀ ਮੇਰੇ ਸਰੀਰ ਨੂੰ ਠੰਡ ਬਹੁਤ ਲੱਗ ਰਹੀ ਹੈ ਜੇ ਮੈਨੂੰ ਥੋੜਾ ਜਿਹਾ ਕੱਪੜਾ ਤਨ ਢੱਕਣ ਜੁਗਾ ਦੇ ਦਿਓ ਮੈਂ ਤਨ ਢੱਕ ਲਵਾਂ ਤੇ ਠੰਡ ਤੋਂ ਬਚ ਸਕਦਾ ਹਾਂ ਕਬੀਰ ਸਾਹਿਬ ਜੀ ਨੇ ਸੋਚਿਆ ਵੀ ਚਲੋ ਕੁਝ ਕੱਪੜਾ ਦੇ ਦਿੰਦੇ ਕਹਿਣ ਲੱਗੇ ਬਾਬਾ ਜੀ ਕਿੰਨਾ ਕੁ ਕੱਪੜਾ ਦਿਆਂ ਜਿਹਦੇ ਨਾਲ ਤੁਹਾਡਾ ਤਨ ਢੱਕਿਆ ਜਾ ਸਕਦਾ ਹੈ ਉਹ ਪਰਮੇਸ਼ਰ ਜੀ ਨੇ ਫਕੀਰ ਦਾ ਰੂਪ ਧਾਰਨ ਕੀਤਾ ਸੀ ਕਹਿਣ ਲੱਗਾ ਭਗਤ ਜੀ ਆ ਜਿੰਨਾ ਤੁਹਾਡੇ ਕੋਲ ਸਾਰਾ ਕੱਪੜਾ ਹੈ ਇਹ ਸਾਰਾ ਹੀ ਮੈਨੂੰ ਦਾਨ ਵਿੱਚ ਦੇ ਦਿਓ ਤੇ ਮੇਰਾ ਤਨ ਢੱਕਿਆ ਜਾ ਸਕਦਾ ਮੈਂ ਠੰਡ ਤੋਂ ਬਚ ਸਕਦਾ ਹਾਂ ਕਬੀਰ ਸਾਹਿਬ ਜੀ ਨੇ ਸੋਚਿਆ ਇੱਕ ਬੰਨੇ ਕਮਾਲੀ ਦੀ ਸ਼ਾਦੀ ਕਰਨੀ ਹੈ ਇੱਕ ਬੰਨੇ ਫਕੀਰ ਕੱਪੜਾ ਦਾਨ ਵਿੱਚ ਮੰਗਦਾ ਹੈ ਕੰਮ ਕਿਹੜਾ ਕਰਨਾ ਚਾਹੀਦਾ ਅੰਦਰੋਂ ਆਤਮਾ ਨੇ ਆਵਾਜ਼ ਦਿੱਤੀ ਕਬੀਰ ਸਾਹਿਬ ਕਮਾਲੀ ਦੀ ਸ਼ਾਦੀ ਆਪੇ ਪਰਮੇਸ਼ਰ ਕਰੇਗਾ ਫਕੀਰ ਨੂੰ ਕੱਪੜੇ ਤੋਂ ਨਹੀਂ ਮੁੜਨਾ ਚਾਹੀਦਾ ਇਹ ਜਿਹੜਾ ਮਨੁੱਖ ਹੈ ਇਹਦੇ ਅੰਦਰ ਦੋ ਚੀਜ਼ਾਂ ਨੇ ਇੱਕ ਮਨ ਹੈ ਤੇ ਇੱਕ ਆਤਮਾ ਹੈ ਮਨ ਹਮੇਸ਼ਾ ਜੀਵ ਨੂੰ ਝੂਠ ਦੀ ਆਵਾਜ਼ ਦਿੰਦਾ ਆਤਮਾ ਹਮੇਸ਼ਾ ਜੀਵ ਨੂੰ ਸੱਚ ਦੀ ਆਵਾਜ਼ ਦਿੰਦੀ ਜਦੋਂ ਇਹ ਮਨੁੱਖ ਬੇਈਮਾਨੀ ਕਰਦਾ ਹੈ ਜਾਂ ਠੱਗੀ ਕਰਦਾ ਜਾਂ ਚੋਰੀ ਕਰਦਾ ਜਾਂ ਪਾਪ ਕਰਦਾ ਹੈ ਉਸ ਵੇਲੇ ਜਿਹੜੀ ਆਤਮਾ ਉਹ ਦੱਸਦੀ ਪਈ ਹੈ ਠੱਗੀ ਹੈ ਆ ਜਿਹੜਾ ਤੂੰ ਕੰਮ ਕਰਨ ਲੱਗਾ ਇਹ ਪਾਪ ਹੈ ਇਹ ਬੇਈਮਾਨੀ ਹੈ ਇਹਦਾ ਲੇਖਾ ਦੇਣਾ ਪੈਣਾ ਅੱਗੇ ਜਾ ਕੇ ਤੇ ਜਿਹੜਾ ਮਨ ਉਹ ਨਾਲ ਹਲਾਸ਼ੇਰੀ ਦਿੰਦਾ ਕਹਿੰਦਾ ਗੱਲੀ ਕੋਈ ਨੀ ਆ ਕੋਠੀ ਕਬਜ਼ੇ ਵਿੱਚ ਕਰ ਲੈ ਜ਼ਮੀਨ ਕਬਜ਼ੇ ਵਿੱਚ ਕਰ ਲੈ ਅੱਗੇ ਕਹਿੰਦੇ ਵੇਖਿਆ ਬੜੇ ਦੁਨੀਆਂ ਦੇ ਲੋਕ ਰੌਲਾ ਪਾਉਂਦੇ ਨੇ ਜਦੋਂ ਅੱਗੇ ਦੀ ਵਾਰੀ ਆਈ ਵੇਖੀ ਜਾਏਗੀ, ਤੂੰ ਆਹ ਕੰਮ ਆਪਣਾ ਕਰ। ਜਿਹੜੇ ਤੇ ਸਾਡੇ ਵਰਗੇ ਲੋਕ ਨੇ ਉਹ ਆਤਮਾ ਦੀ ਆਵਾਜ਼ ਨੂੰ ਸਾਈਡ ਤੇ ਕਰ ਦਿੰਦੇ ਨੇ, ਮਨ ਦੀ ਆਵਾਜ਼ ਨੂੰ ਸੁਣਦੇ ਨੇ। ਇਸੇ ਵਾਸਤੇ ਸਾਡੇ ਵਰਗਿਆਂ ਨੂੰ ਮਨ ਮੁੱਖ ਕਿਹਾ ਜਾਂਦਾ, ਤੇ ਜਿਹੜੇ ਰੱਬ ਦੇ ਪਿਆਰੇ ਨੇ, ਜਿਹੜੀਆਂ ਬੰਦਗੀ ਵਾਲੀਆਂ ਰੂਹਾਂ ਨੇ, ਉਹ ਮਨ ਦੀ ਆਵਾਜ਼ ਨੂੰ ਸਾਈਡ ਤੇ ਕਰ ਦਿੰਦੇ ਨੇ, ਆਤਮਾ ਦੀ ਆਵਾਜ਼ ਨੂੰ ਸੁਣਦੇ ਨੇ। ਇਸੇ ਵਾਸਤੇ ਦੁਨੀਆਂ ਦੇ ਲੋਕ ਉਹਨਾਂ ਨੂੰ ਸੰਤ ਮਹਾਂਪੁਰਖ ਰੱਬ ਦੇ ਪਿਆਰੇ ਕਹਿ ਕੇ ਸਤਿਕਾਰਦੇ ਹਨ, ਕਹਿੰਦੇ ਹਨ ਭਾਈ ਕਬੀਰ ਸਾਹਿਬ ਜੀ ਨੇ ਵਿਚਾਰ ਕੀਤੀ, ਕਮਾਲੀ ਦੀ ਸ਼ਾਦੀ ਆਪੇ ਕਰੇਗਾ, ਫਕੀਰ ਨੂੰ ਕੱਪੜੇ ਤੋਂ ਨਹੀਂ ਮੋੜਨਾ, ਸਾਰਾ ਕੱਪੜਾ ਫਕੀਰ ਨੂੰ ਦਾਨ ਵਿੱਚ ਦੇ ਦਿੱਤਾ। ਉਹ ਫਕੀਰ ਕੱਪੜਾ ਦਾਨ ਵਿੱਚ ਲੈ ਕੇ ਉਸ ਬਾਜ਼ਾਰ ਦੇ ਵਿੱਚ ਚਲਾ ਗਿਆ, ਜਿਸ ਬਾਜ਼ਾਰ ਦੇ ਵਿੱਚ ਕਮਾਲਾ ਕੱਪੜਾ ਵੇਚਣ ਵਾਸਤੇ ਗਿਆ ਹੋਇਆ ਸੀ। ਜਾ ਕੇ ਕਹਿਣ ਲੱਗਾ, ਪੁੱਤਰਾ ਮੈਂ ਸਾਰੇ ਬਾਜ਼ਾਰ ਦੇ ਵਿੱਚੋਂ ਮੰਗ ਮੰਗ ਕੇ ਥੱਕ ਗਿਆ, ਪਰ ਮੈਨੂੰ ਕਿਸੇ ਨੇ ਤਨ ਢੱਕਣ ਜੋਗਾ ਕੱਪੜਾ ਨਹੀਂ ਦਿੱਤਾ, ਜੇ ਥੋੜਾ ਜਿਹਾ ਕੱਪੜਾ ਦੇ ਮੈਂ ਤਨ ਢੱਕ ਲਵਾਂ। ਭਗਤ ਦਾ ਪੁੱਤਰ ਸੀ, ਜਿਹੜੇ ਭਗਤਾਂ ਦੇ ਪੁੱਤਰ ਨੇ ਰੱਬ ਵੱਲੋਂ ਕਿਰਪਾ ਹੋ ਜਾਂਦੀ, ਕਈ ਵਾਰ ਭਗਤਾਂ ਦੇ ਗੁਣ ਉਹਨਾਂ ਦੇ ਵਿੱਚ ਵੀ ਪੈਦਾ ਹੋ ਜਾਂਦੇ ਨੇ। ਕਹਿੰਦੇ ਹਨ ਉਹਨਾਂ ਨੇ ਸੋਚਿਆ ਵੀ ਆਪੇ ਪਿਤਾ ਜੀ ਕੁਝ ਨਾ ਕੁਝ ਵੱਟ ਕੇ ਲੈ ਆਉਣਗੇ। ਕਹਿਣ ਲੱਗੇ ਬਾਬਾ ਜੀ ਕਿੰਨਾ ਕੁ ਕੱਪੜਾ ਦਿਆਂ? ਕਹਿਣ ਲੱਗਾ ਪੁੱਤਰਾ ਸਾਰਾ ਹੀ ਕੱਪੜਾ ਦਾਨ ਵਿੱਚ ਦੇ, ਮੇਰਾ ਤਨ ਢੱਕਿਆ ਜਾ ਸਕਦੇ। ਸਾਰਾ ਕੱਪੜਾ ਦਾਨ ਵਿੱਚ ਦੇ ਦਿੱਤਾ, ਦੋਵੇਂ ਖਾਲੀ ਘਰ ਨੂੰ ਵਾਪਸ ਆ ਗਏ। ਘਰ ਆਣ ਕੇ ਵਿਚਾਰ ਕੀਤੀ, ਉਹ ਕਹਿਣ ਲੱਗਾ ਮੇਰੇ ਕੋਲੋਂ ਫਕੀਰ ਕੱਪੜਾ ਦਾਨ ਵਿੱਚ ਲੈ ਗਏ। ਉਹ ਕਹਿਣ ਲੱਗਾ ਮੇਰੇ ਕੋਲੋਂ ਵੀ ਫਕੀਰ ਕੱਪੜਾ ਦਾਨ ਵਿੱਚ ਲੈ ਗਏ। ਮਾਤਾ ਲੋਈ ਜੀ ਕਹਿਣ ਲੱਗੇ ਸਵਾਮੀ ਜੀ ਬੱਚੀ ਦੀ ਸ਼ਾਦੀ ਕਿਵੇਂ ਹੋਏਗੀ? ਕਬੀਰ ਸਾਹਿਬ ਜੀ ਕਹਿਣ ਲੱਗੇ ਆਪੇ ਪਰਮੇਸ਼ਰ ਕਰੇਗਾ। ਮਾਤਾ ਲੋਈ ਜੀ ਕਹਿਣ ਲੱਗੇ ਸਵਾਮੀ ਜੀ ਮੇਰੇ ਕੋਲ ਇੱਕ ਰੇਸ਼ਮ ਦੀ ਅੱਟੀ ਪਈ ਹੋਈ ਹੈ, ਜੇ ਉਸ ਰੇਸ਼ਮ ਦੀ ਅੱਟੀ ਨੂੰ ਬਾਜ਼ਾਰ ਵਿੱਚ ਵੇਚ ਆਵੋ, ਜਿੰਨੀਆਂ ਕੁ ਮੋਹਰਾਂ ਲੈ ਕੇ ਆਵੋਗੇ ਉਹਦੇ ਨਾਲ ਸਾਰ ਕੇ ਕਾਰਜ ਕਰ ਲਾਂਗੇ। ਕਬੀਰ ਸਾਹਿਬ ਜੀ ਨੇ ਰੇਸ਼ਮ ਦੀ ਅੱਟੀ ਨੂੰ ਲਿਆ, ਬਾਜ਼ਾਰ ਵਿੱਚ ਵੇਚਣ ਵਾਸਤੇ ਗਏ। ਜਦੋਂ ਬਾਜ਼ਾਰ ਵਿੱਚ ਜਾ ਕੇ ਰੇਸ਼ਮ ਦੀ ਅੱਟੀ ਨੂੰ ਵੇਚਿਆ, ਮੋਹਰਾਂ ਝੋਲੀ ਵਿੱਚ ਪਵਾ ਕੇ ਜਦੋਂ ਘਰ ਨੂੰ ਵਾਪਸ ਆ ਰਹੇ ਨੇ, ਕਹਿੰਦੇ ਹਨ ਪਰਮੇਸ਼ਰ ਨੇ ਫਿਰ ਆਪਣੇ ਪਿਆਰੇ ਨੂੰ ਪਰਖਣ ਵਾਸਤੇ ਇੱਕ ਕਸਾਈ ਦਾ ਰੂਪ ਧਾਰਨ ਕਰ ਲਿਆ, ਹੱਥ ਵਿੱਚ ਤਿੱਖੀਆਂ ਛੁਰੀਆਂ ਫੜ ਲਈਆਂ, ਇੱਕ ਗਊ ਨੂੰ ਮੋਹਰੇ ਲਾ ਲਿਆ, ਕਬੀਰ ਸਾਹਿਬ ਜੀ ਦੇ ਮੋਹਰ ਦੀ ਲੰਘੇ। ਕਬੀਰ ਸਾਹਿਬ ਜੀ ਨੇ ਸੋਚਿਆ ਵੀ ਚਲੋ ਕਸਾਈ ਕੋਲੋਂ ਗਊ ਛਡਾ ਦੇਣੀ ਚਾਹੀਦੀ ਹੈ, ਆਵਾਜ਼ ਮਾਰੀ ਕਹਿਣ ਲੱਗੇ ਗੱਲ ਸੁਣ। ਕਹਿਣ ਲੱਗਾ ਦੱਸੋ ਭਗਤ ਜੀ। ਕਹਿਣ ਲੱਗੇ ਮੇਰਾ ਕਹਿਣਾ ਮਾਨੇ ਪਾਪ ਨਾ ਕਰੇ, ਇਸ ਗਊ ਨੂੰ ਛੱਡ ਦੇ। ਉਹ ਕਹਿਣ ਲੱਗਾ ਭਗਤ ਜੀ ਮੇਰਾ ਤੇ ਨੇਤਾ ਪ੍ਰਤੀ ਦਾ ਕਰਮੀ ਇਹ ਹੈ, ਮੈਂ ਰੋਜ਼ ਗਊਆਂ ਲੈ ਕੇ ਆਉਂਦਾ, ਉਹਨਾਂ ਨੂੰ ਮਾਰਦਾ, ਉਹਨਾਂ ਨੂੰ ਖਤਮ ਕਰਦਾ, ਪਰ ਅੱਜ ਤੁਹਾਡੇ ਕਹਿਣ ਤੇ ਇਸ ਗਊ ਨੂੰ ਛੱਡ ਦਿਆਂਗਾ, ਮੇਰੀ ਇੱਕ ਸ਼ਰਤ ਹੈ। ਉਹਨਾਂ ਨੇ ਆਖਿਆ ਤੇਰੀ ਕੀ ਸ਼ਰਤ ਹੈ? ਕਹਿਣ ਲੱਗਾ ਭਗਤ ਜੀ ਜਿੰਨੀਆਂ ਮੈਂ ਇਸ ਗਊ ਦੀਆਂ ਮੋਹਰਾਂ ਕੀਮਤ ਤਾਰੀ ਹੈ, ਮੈਨੂੰ ਕੀਮਤ ਦੇ ਦਿਓ, ਮੋਹਰਾਂ ਦੇ ਦਿਓ, ਗਊ ਛੱਡ ਦਿੰਦੇ ਹਾਂ। ਕਬੀਰ ਸਾਹਿਬ ਜੀ ਨੇ ਸੋਚਿਆ ਵੀ ਚਲੋ ਕੁਝ ਮੋਹਰਾਂ ਦੇ ਦਿੰਦੇ ਹਾਂ। ਕਹਿਣ ਲੱਗੇ ਕਿੰਨੀਆਂ ਕੁ ਮੋਹਰਾਂ ਦਿਆਂ? ਜਿਹਦੇ ਨਾਲ ਤੇਰੀ ਗਊ ਦੀ ਕੀਮਤ ਪੂਰੀ ਹੋ ਜਾਏ। ਉਹ ਪਰਮੇਸ਼ਰ ਜੀ ਨੇ ਕਸਾਈ ਦਾ ਰੂਪ ਧਾਰਨ ਕੀਤਾ, ਕਹਿਣ ਲੱਗਾ ਭਗਤ ਜੀ ਅੱਜ ਜਿੰਨੀਆਂ ਤੁਹਾਡੀ ਝੋਲੀ ਵਿੱਚ ਮੋਹਰਾਂ ਨੇ ਮੇਰੀ ਝੋਲੀ ਵਿੱਚ ਪਾ ਦਿਓ, ਗਊ ਛੱਡ ਦਿੰਦੇ ਹਾਂ। ਕਬੀਰ ਸਾਹਿਬ ਜੀ ਨੇ ਸੋਚਿਆ ਵੀ ਇੱਕ ਬੰਨੇ ਕਸਾਈ ਦੇ ਕੋਲੋਂ ਗਊ ਛਡਾਉਣੀ ਹੈ, ਇੱਕ ਬੰਨੇ ਬੱਚੀ ਦੀ ਸ਼ਾਦੀ ਕਰਨੀ ਹੈ, ਕੰਮ ਕਿਹੜਾ ਕਰੀਏ? ਆਤਮਾ ਨੇ ਆਵਾਜ਼ ਦਿੱਤੀ ਆਪੇ ਪਰਮੇਸ਼ਰ ਕਾਰਜ ਕਰੇਗਾ, ਕਸਾਈ ਦੇ ਕੋਲੋਂ ਗਊ ਛੱਡਾ ਦੇਣੀ ਚਾਹੀਦੀ। ਸਾਰੀਆਂ ਮੋਹਰਾਂ ਕਸਾਈ ਦੀ ਝੋਲੀ ਵਿੱਚ ਪਾ ਦਿੱਤੀਆਂ। ਕਹਿੰਦੇ ਖਾਲੀ ਘਰ ਨੂੰ ਵਾਪਸ ਆ ਗਏ। ਇੰਜ ਕਰਦਿਆਂ ਕਰਦਿਆਂ ਉਹ ਰਾਤ ਆ ਗਈ ਜਦੋਂ ਸਵੇਰ ਨੂੰ ਬਰਾਤ ਆਉਣੀ ਹੈ, ਘਰ ਦੇ ਵਿੱਚ ਨਾ ਕੋਈ ਪੈਸਾ ਨਾ ਕੋਈ ਵਸਤੂ ਹੈ। ਹੁਣ ਜਿਹੜਾ ਜੀਵ ਅੰਦਰੋਂ ਪਰਮੇਸ਼ਰ ਦਾ ਬਣ ਜਾਏ ਤੇ ਪਰਮੇਸ਼ਰ ਵੀ ਉਹਦਾ ਬਣ ਜਾਂਦਾ। ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ, ਜਿਹੜਾ ਪਰਮੇਸ਼ਰ ਬਣ ਗਿਆ ਉਹਨੂੰ ਕਿਸੇ ਗੱਲ ਦੀ ਕਮੀ ਨਹੀਂ ਰਹਿੰਦੀ। ਕਹਿੰਦੇ ਪਰਮੇਸ਼ਰ ਨੇ ਕਬੀਰ ਦਾ ਰੂਪ ਧਾਰਨ ਕਰ ਲਿਆ ਤੇ ਜਦੋਂ ਅੱਧੀ ਰਾਤ ਹੋਈ, ਕਬੀਰ ਸਾਹਿਬ ਜੀ ਪਰਮੇਸ਼ਰ ਤੇ ਸੁੱਟ ਕੇ ਡੋਰੀਆਂ ਘਰੋਂ ਬਾਹਰ ਨਿਕਲ ਗਏ, ਨਾਲ ਪੁੱਤਰ ਕਮਾਲਾ। ਬਾਹਰ ਇੱਕ ਖੇਤ ਦੇ ਦੁਆਲੇ ਜ਼ਿਮੀਂਦਾਰ ਨੇ ਵਾੜ ਕੀਤੀ ਹੋਈ ਸੀ, ਉਹਦੇ ਵਿੱਚ ਜਾ ਕੇ ਬੈਠ ਗਏ। ਪਰਮੇਸ਼ਰ ਨੇ ਵੇਖਿਆ ਮੇਰਾ ਸੇਵਕ, ਮੇਰਾ ਪਿਆਰਾ ਕਸਵੱਟੀ ਤੇ ਪੂਰਾ ਉਤਰੇ, ਜੇ ਅੱਜ ਉਹਦੀ ਬੱਚੀ ਦੀ ਸ਼ਾਦੀ ਨਾ ਹੋਈ, ਇਹ ਹਾਨੀ ਮੇਰੇ ਭਗਤ ਦੀ ਨਹੀਂ ਹੋਵੇਗੀ, ਇਹ ਹਾਨੀ ਹੁਣ ਮੇਰੀ ਹੋਵੇਗੀ। ਕਹਿੰਦੇ ਜਿੱਥੇ ਪਰਮੇਸ਼ਰ ਆ ਗਿਆ ਫਿਰ ਕਿਸੇ ਗੱਲ ਦੀ ਕਮੀ ਨਾ ਰਹੀ, ਆਪਣੇ ਆਪ ਪਦਾਰਥ ਆਉਣੇ ਸ਼ੁਰੂ ਹੋ ਗਏ, ਵਸਤੂਆਂ ਆਉਣੀਆਂ ਸ਼ੁਰੂ ਹੋ ਗਈਆਂ, ਸਾਰੇ ਕਾਂਸ਼ੀ ਸ਼ਹਿਰ ਨੂੰ ਨੇਂਦੇ ਦਿੱਤੇ ਗਏ। ਕਾਂਸ਼ੀ ਦੇ ਲੋਕ ਅੱਗੇ ਕਬੀਰ ਨਾਲ ਬਹੁਤ ਲੱਗਦੇ ਸੀ, ਇੱਕ ਇੱਕ ਨੂੰ ਨੇਂਦਾ ਮਿਲਿਆ। ਉਹਨੇ ਦਸ ਦਾ ਜਾਣੇ ਨਾਲ ਹੋਰ ਤਿਆਰ ਕਰ ਲਏ, ਬਈ ਹੈ ਤੇ ਇਹਦੇ ਕੋਲ ਇੱਕ ਪੈਸਾ ਵੀ ਨਹੀਂ, ਨੇਂਦੇ ਸਾਰੇ ਸ਼ਹਿਰ ਨੂੰ ਦੇਈ ਜਾ ਰਹੇ, ਵੇਖਾਂਗੇ ਛਕਾਉਂਦਾ ਕੀ। ਜਦੋਂ ਕਬੀਰ ਸਾਹਿਬ ਦੇ ਘਰ ਪੰਗਤਾਂ ਲੱਗਦੀਆਂ ਨੇ, ਬਰਤਨ ਵਰਤਾਏ ਜਾਂਦੇ ਨੇ, ਪਦਾਰਥ ਵਰਤਾਏ ਜਾਂਦੇ ਨੇ, ਜਦੋਂ ਉਹ ਲੋਕ ਪਦਾਰਥ ਛਕ ਕੇ ਤੁਰਨ ਲੱਗਦੇ ਨੇ, ਉਹ ਪਰਮੇਸ਼ਰ ਜੀ ਨੇ ਕਬੀਰ ਦਾ ਰੂਪ ਧਾਰਨ ਕੀਤਾ, ਨਾਲ ਹੀ ਹੁਕਮ ਕਰ ਦਿੰਦਾ ਹੈ, ਭਾਈ ਜਿਨ੍ਹਾਂ ਬਰਤਨਾਂ ਵਿੱਚ ਤੁਸਾਂ ਨੇ ਪ੍ਰਸ਼ਾਦੇ ਛਕਣੇ, ਇਹ ਬਰਤਨ ਵੀ ਨਾਲ ਹੀ ਤੁਹਾਨੂੰ ਦਰਸ਼ਨਾਂ ਵਿੱਚ ਦਾਨ ਵਿੱਚ ਦਿੱਤੇ ਜਾਂਦੇ ਨੇ। ਨਵੀਆਂ ਪੰਗਤਾਂ ਵਾਸਤੇ ਫਿਰ ਨਵੇਂ ਬਰਤਨ ਰੱਖੇ ਜਾਂਦੇ ਨੇ। ਇਤਿਹਾਸਕਾਰ ਲਿਖਦੇ ਨੇ ਸੋਨੇ ਚਾਂਦੀ ਦੇ ਬਰਤਨ ਦਾਨ ਵਿੱਚ ਦਿੱਤੇ ਗਏ। ਜਦੋਂ ਬਰਤਨ ਦਾਨ ਵਿੱਚ ਲੈ ਕੇ ਲੋਕ ਘਰਾਂ ਨੂੰ ਜਾ ਰਹੇ ਨੇ, ਕੁਝ ਲੋਕ ਉਸ ਰਸਤੇ ਵੱਲ ਦੀ ਲੰਘੇ ਜਿੱਧਰ ਕਬੀਰ ਸਾਹਿਬ ਜੀ ਬੈਠੇ ਹੋਏ ਸਨ। ਆਪਸ ਵਿੱਚ ਗੱਲਾਂ ਕਰਦੇ ਜਾਂਦੇ ਨੇ ਵੀ ਕਬੀਰ ਦੇ ਕੋਲ ਹੈ ਤੇ ਇੱਕ ਪੈਸਾ ਵੀ ਨਹੀਂ ਸੀ, ਹੈ ਤੇ ਇਹਦੇ ਕੋਲ ਇੱਕ ਵਸਤੂ ਵੀ ਨਹੀਂ ਸੀ, ਪਰ ਇਹਨੇ ਐਡਾ ਮਹਾਨ ਜੱਗ ਲਾ ਕਿਵੇਂ ਦਿੱਤਾ ਹੈ। ਵਿੱਚੋਂ ਕਹਿਣ ਲੱਗੇ ਵੀ ਜਿਹੜਾ ਕਬੀਰ ਹੈ ਸੱਚਾ ਭਗਤ ਹੈ, ਅਸੀਂ ਤੇ ਮਾਇਆ ਦੇ ਵਾਸਤੇ ਮਾਲਾ ਪਾਈਆਂ ਨੇ, ਧੋਤੀਆਂ ਲਾਈਆਂ ਨੇ, ਟਿੱਕੇ ਲਾਏ ਨੇ, ਪਰ ਜਿਹੜਾ ਕਬੀਰ ਹੈ ਸੱਚਾ ਭਗਤ ਹੈ, ਤੇ ਜਿਹੜਾ ਸੱਚਾ ਭਗਤ ਹੋਵੇ ਉਹਦੀ ਸਹਾਇਤਾ ਪਰਮਾਤਮਾ ਵਾਹਿਗੁਰੂ ਆਪ ਕਰਦੇ। ਵੀ ਇਹਦੀ ਸਹਾਇਤਾ ਕਬੀਰ ਦੀ ਪਰਮੇਸ਼ਰ ਨੇ ਕੀਤੀ ਹੈ। ਬਈ ਕਬੀਰ ਧਨ ਹੈ, ਬਈ ਕਬੀਰ ਧਨ ਹੈ, ਜਦੋਂ ਧਨ ਕਬੀਰ ਧਨ ਕਬੀਰ ਦੀ ਆਵਾਜ਼ ਕਬੀਰ ਸਾਹਿਬ ਜੀ ਦੇ ਕੰਨਾਂ ਵਿੱਚ ਪਈ, ਕਬੀਰ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ, ਕਬੀਰ ਨਾ ਹਮ ਕੀਆ ਨਾ ਕਰਹੇਂਗੇ ਨਾ ਕਰ ਸਕੇ ਸਰੀਰ, ਕਿਆ ਜਾਨੋ ਕਿਛ ਹਰ ਕੀਆ। ਭਾਇਓ ਕਬੀਰ, ਕਬੀਰ ਨਾ ਮੈਂ ਕੁਝ ਕੀਤਾ, ਨਾ ਮੈਂ ਕੁਝ ਕਰ ਸਕਦਾ, ਨਾ ਮੇਰੇ ਸਰੀਰ ਦੇ ਵਿੱਚ ਇਹੋ ਜਿਹੀ ਤਾਕਤ ਹੈ ਕਿ ਮੈਂ ਕੋਈ ਇਹੋ ਜਿਹਾ ਕੰਮ ਕਰਦਿਆਂ ਕਿ ਦੁਨੀਆਂ ਦੇ ਲੋਕ ਧੰਨ ਕਬੀਰ ਕਹਿੰਦੇ ਫਿਰਨ। ਮੈਂ ਤੇ ਦੁਨੀਆਂ ਦੀ ਲੋਕ ਲੱਜਿਆ ਤੋਂ ਬਚਦਾ ਹੋਇਆ ਇੱਥੇ ਬੈਠਾ, ਬਾਹਰ ਪਤਾ ਨਹੀਂ ਪਰਮੇਸ਼ਰ ਨੇ ਕੀ ਭਾਣਾ ਵਰਤਾਇਆ, ਦੁਨੀਆਂ ਦੇ ਲੋਕ ਧੰਨ ਕਬੀਰ ਕਹਿ ਰਹੇ ਨੇ। ਕਹਿੰਦੇ ਹਨ ਜਦੋਂ ਆਪਸ ਵਿੱਚ ਗੱਲਾਂ ਕਰਦੇ ਰਾਹ ਜਾਂਦੇ ਲੋਕਾਂ ਨੇ ਸੁਣੀਆਂ, ਉਹ ਕਹਿਣ ਲੱਗੇ ਤੁਸੀਂ ਕੌਣ ਲੁਕ ਕੇ ਬੈਠੇ, ਜਾਓ ਕਬੀਰ ਦੇ ਘਰ, ਉਹਦੇ ਘਰ ਮਹਾਨ ਜੱਗ ਲਗਾ ਹੋਇਆ, ਉਹ ਜਿਨ੍ਹਾਂ ਬਰਤਨਾਂ ਵਿੱਚ ਪਦਾਰਥ ਛਕਾਏ ਜਾਂਦੇ ਨੇ ਬਰਤਨ ਵੀ ਦਰਸ਼ਨਾਂ ਵਿੱਚ ਮਿਲਦੇ ਨੇ, ਜਾਓ ਸੋਨੇ ਚਾਂਦੀ ਦੇ ਬਰਤਨ ਦਾਨ ਵਿੱਚ ਲਵੋ। ਕਬੀਰ ਸਾਹਿਬ ਜੀ ਕਹਿਣ ਲੱਗੇ ਕਮਾਲਿਆ, ਲੱਗਦਾ ਪਰਮੇਸ਼ਰ ਹੀ ਕਬੀਰ ਦਾ ਰੂਪ ਧਾਰਨ ਕਰਕੇ ਆ ਗਏ, ਚੱਲ ਚੱਲ ਕੇ ਦਰਸ਼ਨ ਤੇ ਕਰ ਲਈਏ। ਕਬੀਰ ਸਾਹਿਬ ਜੀ ਦੌੜੇ ਆ ਰਹੇ ਨੇ, ਮਗਰ ਮਗਰ ਕਮਾਲਾ ਵੀ ਦੌੜਿਆ ਆ ਰਿਹਾ ਹੈ, ਤੇ ਜਦੋਂ ਪਰਮੇਸ਼ਰ ਘਰ ਅਲੋਪ ਲੱਗਾ ਹੁਣ, ਕਬੀਰ ਸਾਹਿਬ ਜੀ ਨੇ ਆਣ ਕੇ ਚਰਨ ਫੜ ਲਏ, ਪਰਮੇਸ਼ਰ ਨੇ ਆਪਣੇ ਪਿਆਰੇ ਨੂੰ ਭਗਤ ਨੂੰ ਫੜ ਕੇ ਆਪਣੀ ਛਾਤੀ ਨਾਲ ਲਾ ਲਿਆ। ਕਹਿਣ ਲੱਗਾ ਭਗਤ ਜੀ ਤੁਹਾਡੇ ਵਾਸਤੇ ਸਭ ਦਰਵਾਜ਼ੇ ਖੁੱਲੇ ਹਨ, ਜੋ ਮੰਗੋਗੇ ਤੁਹਾਨੂੰ ਮਿਲ ਜਾਏਗਾ। ਮੰਗੋ, ਕੀ ਮੰਗਣਾ ਚਾਹੁੰਦੇ ਹੋ? ਜਿਨ੍ਹਾਂ ਨੇ ਕੁਝ ਆਪਣੇ ਵਾਸਤੇ ਮੰਗਿਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਗ੍ਹਾ ਨਹੀਂ ਮਿਲੀ। ਜਿਨ੍ਹਾਂ ਨੇ ਮੰਗਿਆ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਜਿਨ੍ਹਾਂ ਨੇ ਸਰਬੱਤ ਦਾ ਭਲਾ ਮੰਗਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਗ੍ਹਾ ਉਹਨਾਂ ਨੂੰ ਮਿਲੀ ਹੈ। ਕਬੀਰ ਸਾਹਿਬ ਜੀ ਦੁਨੀਆਂ ਦੀਆਂ ਦੌਲਤਾਂ ਰਾਜ ਭਾਗ ਵੀ ਮੰਗ ਸਕਦੇ ਸਨ, ਪਰ ਮੰਗਿਆ ਕੀ? ਕਹਿਣ ਲੱਗੇ ਪਰਮੇਸ਼ਰ ਮੇਰੀ ਮੰਗ ਹੈ ਆਉਣ ਵਾਲੇ ਸੰਸਾਰ ਵਾਸਤੇ, ਆਉਣ ਵਾਲੇ ਸਮੇਂ ਦੇ ਵਿੱਚ ਕੋਈ ਗਰੀਬ ਤੋਂ ਗਰੀਬ ਆਦਮੀ ਵੀ ਹੋਵੇ, ਜਿਹਦੇ ਕੋਲ ਇੱਕ ਪੈਸਾ ਵੀ ਨਾ ਹੋਵੇ, ਪਰ ਤੇਰੇ ਚਰਨਾਂ ਦਾ ਓਟ ਆਸਰਾ ਲੈ ਕੇ ਪਰਮੇਸ਼ਰ ਕੋਈ ਵੀ ਕਾਰਜ ਆਰੰਭ ਕਰਦਾ ਹੈ, ਤੁਸਾਂ ਨੇ ਗੁਪਤ ਰੂਪ ਵਿੱਚ ਆਣ ਕੇ ਉਹਦੀ ਸਹਾਇਤਾ ਕਰਕੇ ਉਹਦੇ ਕਾਰਜ ਨੂੰ ਸਿਰੇ ਚੜ੍ਹਨੇ, ਕਿਸੇ ਨਾ ਕਿਸੇ ਰੂਪ ਵਿੱਚ ਆਣ ਕੇ ਉਹਦੀ ਸਹਾਇਤਾ ਕਰਨੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਗਰੀਬ ਤੋਂ ਗਰੀਬ ਆਦਮੀ ਦਾ ਵੀ ਕਾਰਜ ਅਧੂਰਾ ਨਹੀਂ ਰਹਿਣਾ ਚਾਹੀਦਾ। ਇਹ ਮੰਗ ਸਾਨੂੰ ਕਬੀਰ ਸਾਹਿਬ ਜੀ ਨੇ ਲੈ ਕੇ ਦਿੱਤੀ। ਕਿਸੇ ਮਨੁੱਖ ਦਾ ਕਾਰਜ ਪਰਮੇਸ਼ਰ ਅਧੂਰਾ ਨਹੀਂ ਰਹਿਣ ਦਿੰਦਾ, ਪਰ ਜਿਹੜਾ ਅੰਦਰੋਂ ਓਟ ਆਸਰਾ ਲੈ ਲੇ। ਤਾਂਹੀਓ ਕਬੀਰ ਸਾਹਿਬ ਜੀ ਨੇ ਬਚਨ ਕੀਤਾ, ਕਬੀਰ ਕਸੌਟੀ ਰਾਮ ਕੀ ਝੂਠਾ ਟਿੱਕੇ ਨਾ ਕੋਏ, ਰਾਮ ਕਸੌਟੀ ਸੋਸ ਹੈ, ਜੋ ਮਰ ਜੀਵਾ ਹੋਏ ਪਰਮੇਸ਼ਰ ਦੀ ਕਸਵੱਟੀ ਤੇ ਸੱਚਾ ਪੂਰਾ ਉਤਰਦੇ। ਭਾਈ ਜੇਠੇ ਨੇ ਜਦੋਂ ਸ਼ਾਬਾ ਘੁੰਗਣੀਆਂ ਦਾ ਛਕਾ ਦਿੱਤਾ, ਜਿਹੜੀਆਂ ਵਿੱਚ ਘੁੰਗਣੀਆਂ ਆਲੇ ਦੁਆਲੇ ਖਿਲਰੀਆਂ ਸੀ ਉਹਨਾਂ ਨੂੰ ਇੱਕ ਜਗ੍ਹਾ ਇਕੱਠੀਆਂ ਕਰਕੇ ਫਕੀਰ ਦੀ ਝੋਲੀ ਵਿੱਚ ਪਾ ਦਿੱਤੀਆਂ। ਫਕੀਰ ਨੇ ਸ਼ਾਬਾ ਘੁੰਗਣੀਆਂ ਦਾ ਛਕ ਕੇ ਕਿਹਾ, ਪੁੱਤਰਾ ਮੇਰੇ ਕੋਲ ਕੋਈ ਪੈਸਾ ਨਹੀਂ, ਮੈਂ ਜਿਹੜੀ ਤੈਨੂੰ ਇਹਨਾਂ ਘੁੰਗਣੀਆਂ ਦੀ ਕੀਮਤ ਦੇ ਸਕਾਂ। ਭਾਈ ਜੇਠੇ ਨੇ ਬੜੀ ਨਿਮਰਤਾ ਦੇ ਨਾਲ ਹੱਥ ਜੋੜ ਕੇ ਆਖਿਆ, ਕਹਿਣ ਲੱਗਾ ਮਹਾਂਪੁਰਖੋ, ਰੱਬ ਦੇ ਪਿਆਰਿਓ, ਆਪ ਜੀ ਦਾ ਦਿੱਤਾ ਹੋਇਆ ਸਭ ਕੁਝ ਸਾਡੇ ਕੋਲ ਹੈ, ਕਿਸੇ ਗੱਲ ਦੀ ਕੋਈ ਕਮੀ ਨਹੀਂ, ਬਸ ਸਾਨੂੰ ਤੇ ਆਪ ਦੇ ਵਰਗੇ ਮਹਾਂਪੁਰਖਾਂ ਦੇ ਆਸ਼ੀਰਵਾਦ ਦੀ ਲੋੜ ਹੈ, ਖੁਸ਼ੀ ਦੇ ਨਾਲ ਕੋਈ ਅਸੀਸ ਦੇ ਦਿਓ। ਐਸਾ ਨਹੀਂ ਕਿ ਭਾਈ ਜੇਠਾਰੀ ਬੜੇ ਅਮੀਰ ਸਨ, ਸਭ ਤੋਂ ਵੱਡੀ ਉਹਨਾਂ ਕੋਲ ਦਾਤ ਸੀ, ਉਹ ਸੱਤ ਸੰਤੋਖ ਦੀ ਦਾਤ ਸੀ। ਕਹਿੰਦੇ ਫਕੀਰ ਨੇ ਆਖਿਆ, ਪੁੱਤਰਾ ਤੂੰ ਮੇਰੇ ਪੇਟ ਦੀ ਭੁੱਖ ਨੂੰ ਦੂਰ ਕੀਤਾ, ਇੱਕ ਦਿਨ ਐਸਾ ਆਏਗਾ ਪਰਮੇਸ਼ਰ ਤੇਰੀਆਂ ਸਾਰੀਆਂ ਭੁੱਖਾਂ ਨੂੰ ਦੂਰ ਕਰ ਦੇਗਾ, ਇੱਕ ਦਿਨ ਐਸਾ ਆਏਗਾ ਤੇਰੇ ਸੀਸ ਤੇ ਛਤਰ ਝੁੱਲੇਗਾ, ਇੱਕ ਦਿਨ ਐਸਾ ਆਏਗਾ ਤੇਰਾ ਨਾਮ ਸਾਰੇ ਸੰਸਾਰ ਦੇ ਵਿੱਚ ਰੋਸ਼ਨ ਹੋ ਜਾਏਗਾ, ਇੱਕ ਦਿਨ ਐਸਾ ਆਏਗਾ ਸਾਰਾ ਸੰਸਾਰ ਤੇਰੇ ਚਰਨਾਂ ਤੇ ਆਣ ਕੇ ਝੁਕਿਆ ਕਰੇਗਾ, ਇਹੋ ਜਿਹੇ ਵਰ ਦਿੰਦਾ ਹੋਇਆ ਫਕੀਰ ਅੱਗੇ ਜਾ ਕੇ ਅਲੋਪ ਹੋ ਗਿਆ। ਭਾਈ ਜੇਠਿਆ ਦੀ ਖਾਲੀ ਸ਼ਾਬਾ ਲੈ ਕੇ ਘਰ ਪਰਤੇ, ਮਾਤਾ ਦਇਆ ਕੌਰ ਨੇ ਆਪਣੇ ਲਾਲ ਨੂੰ ਘੁੱਟ ਕੇ ਛਾਤੀ ਨਾਲ ਲਾਇਆ, ਮੇਰੇ ਲਾਲ ਬੜੀ ਛੇਤੀ ਆਏ ਹੋ, ਬੜੇ ਗਾਹਕ ਆਏ ਹੋਣਗੇ, ਬੜੀ ਛੇਤੀ ਘੁੰਗਣੀਆਂ ਵੇਚ ਕੇ ਆਏ ਹੋ। ਜਦੋਂ ਸਾਰਾ ਹਾਲ ਦੱਸਿਆ, ਮਾਤਾ ਦਇਆ ਕੌਰ ਨੇ ਆਪਣੇ ਲਾਲ ਨੂੰ ਫਿਰ ਆਪਣੀ ਛਾਤੀ ਨਾਲ ਲਾਇਆ, ਮੇਰੇ ਲਾਲ ਜਿਹੜਾ ਅੱਜ ਤੁਸੀਂ ਕਾਰਜ ਕਰਕੇ ਆਏ ਹੋ, ਬੜਾ ਨੇਕ ਤੇ ਚੰਗਾ ਕਰਮ ਕਰਕੇ ਆਏ ਹੋ, ਇੱਕ ਦਿਨ ਤੁਹਾਡੇ ਜ਼ਰੂਰ ਐਸਾ ਆਵੇਗਾ ਪਰਮੇਸ਼ਰ ਤੁਹਾਡੀਆਂ ਸਾਰੀਆਂ ਭੁੱਖਾਂ ਨੂੰ ਦੂਰ ਕਰ ਦੇਗਾ। ਕੁਝ ਸਮੇਂ ਬਾਅਦ ਮਾਤਾ ਦਇਆ ਕੌਰ ਜੀ ਆਪਣੇ ਲਾਲ ਭਾਈ ਜੇਠੇ ਨੂੰ ਨਾਲ ਲੈ ਕੇ ਬਾਸਰਕੇ ਦੀ ਧਰਤੀ ਵਿੱਚ ਚਲੇ ਗਏ। ਉਹਨਾਂ ਦਿਨਾਂ ਦੇ ਵਿੱਚ ਗੋਇੰਦਵਾਲ ਸਾਹਿਬ, ਆ ਜਿਹੜਾ 84 ਪੌੜੀਆਂ ਵਾਲਾ ਬੌਲੀ ਸਾਹਿਬ ਹੈ, ਇਹਦੀ ਕਾਰ ਸੇਵਾ ਚੱਲ ਰਹੀ ਸੀ। ਸੰਗਤਾਂ ਸੇਵਾ ਕਰਨ ਵਾਸਤੇ ਜਾਂਦੀਆਂ ਨੇ ਤੇ ਭਾਈ ਜੇਠਾ ਜੀ ਨੇ ਬੇਨਤੀ ਕੀਤੀ, ਮਾਤਾ ਜੀ ਸੰਗਤਾਂ ਸੇਵਾ ਕਰਨ ਵਾਸਤੇ ਚੱਲੀਆਂ ਨੇ, ਮੈਨੂੰ ਵੀ ਆਗਿਆ ਦਿਓ, ਮੈਂ ਵੀ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਕੇ ਆਵਾਂ। ਭਾਈ ਜੇਠਾ ਜੀ ਜਿਨ੍ਹਾਂ ਦੇ ਕੋਲ ਸਭ ਤੋਂ ਵੱਡਾ ਸਤ ਸੰਤੋਖ ਪਿਆਰ ਹੈ, ਹਿਰਦੇ ਦੇ ਵਿੱਚ ਨਿਮਰਤਾ ਹੈ, ਆਪਣੀ ਮਾਤਾ ਦਾ ਸਤਿਕਾਰ ਕਰਦੇ ਹੋਏ ਪਿਆਰ ਸਹਿਤ ਜਿਵੇਂ ਆਪਣੀ ਮਾਤਾ ਜੀ ਦੇ ਕੋਲੋਂ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਨ ਦੀ ਆਗਿਆ ਮੰਗਦੇ ਨੇ, ਸੋ ਪਿਆਰ ਨਾਲ ਸਰਵਣ ਕਰੋ ਜੀ।
ਮਾਤਾ ਦਇਆ ਕਰ ਨੂੰ ਸੀ ਪਾਈ ਦੇਤਾ ਯਾਰ ਗੁਜ਼ਾਰੇ, ਮਾਤਾ ਦਇਆ ਕਰ ਨੂੰ ਸੀ ਪਾਈ ਦੇਤਾ ਹਰ ਗੁਜ਼ਾਰੇ, ਮੈਨੂੰ ਦਿਓ ਆਗਿਆ ਜੀ ਜਾਵਾਂ ਮੈਂ ਵੀ ਗੁਰੂ ਦੁਆਰੇ, ਮੈਨੂੰ ਦਿਓ ਆਗਿਆ ਜੀ ਜਾਵਾਂ ਮੈਂ ਵੀ ਗੁਰੂ ਦੁਆਰੇ।
ਨਾਲ ਜਾ ਕੇ ਸੰਗਤਾਂ ਦੇ ਆਪਣਾ ਜੀਵਨ ਸਫਲ ਬਣਾਵਾਂ, ਨਾਲ ਜਾ ਕੇ ਸੰਗਤਾਂ ਦੇ ਆਪਣਾ ਜੀਵਨ ਸਫਲ ਬਣਾਵਾਂ, ਕਰ ਸੇਵਾ ਸਤਿਗੁਰ ਦੀ ਰਹਿਮਤ ਗੁਰੂ ਨਾਨਕ ਦੀ ਪਾਵਾਂ, ਕਰ ਸੇਵਾ ਸਤਿਗੁਰ ਦੀ ਰਹਿਮਤ ਗੁਰੂ ਨਾਨਕ ਦੀ ਪਾਵਾਂ।
ਗੁਰੂ ਨਾਨਕ ਦਾ ਜਿੱਥੋਂ ਮਾਨ ਸੰਗਤਾਂ ਪਾਵਣ, ਇਹ ਘਰ ਗੁਰੂ ਨਾਨਕ ਦਾ ਜਿੱਥੋਂ ਮਾਨ ਸੰਗਤਾਂ ਪਾਵਣ, ਤਰਦੇ ਉਹ ਦੁਨੀਆਂ ਤੋਂ ਜਿਹੜੇ ਨਾਲ ਪਿਆਰ ਦੇ ਜਾਵਣ, ਤਰਦੇ ਉਹ ਦੁਨੀਆਂ ਤੋਂ ਜਿਹੜੇ ਨਾਲ ਪਿਆਰ ਦੇ ਜਾਵਣ।
ਜਾ ਕੇ ਘਰ ਸਤਿਗੁਰ ਦੇ ਮੈਂ ਵੀ ਮਾਤਾ ਜੀ ਸੇਵਕ ਮਾਮਾ, ਜਾ ਕੇ ਘਰ ਸਤਿਗੁਰ ਦੇ ਮੈਂ ਵੀ ਮਾਤਾ ਜੀ ਸੇਵਕ ਮਾਮਾ, ਕਰ ਸੇਵਾ ਸਤਿਗੁਰ ਦੀ ਰਹਿਮਤ ਗੁਰੂ ਨਾਨਕ ਦੀ ਪਾਵਾਂ, ਕਰ ਸੇਵਾ ਸਤਿਗੁਰ ਦੀ ਰਹਿਮਤ ਗੁਰੂ ਨਾਨਕ ਦੀ ਪਾਵਾਂ।
ਗੁਰੂ ਅਮਰਦਾਸ ਜੀ ਹੈ ਜਿਹਨਾ ਕੀਤੀ ਕਾਲ ਕਮਾਈ, ਜਿਹਨਾ ਕੀਤੀ ਕਾਲ ਕਮਾਈ, ਗੁਰੂ ਅਮਰਦਾਸ ਜੀ ਹੈ ਜਿਹਨਾ ਕੀਤੀ ਕਾਲ ਕਮਾਈ, ਦਿਲ ਸੇਵਾ ਕਰਕੇ ਹੈ ਬਖਸ਼ਿਸ਼ ਗੁਰੂ ਨਾਨਕ ਦੀ ਪਾਈ, ਦਿਲ ਸੇਵਾ ਕਰਕੇ ਹੈ ਬਖਸ਼ਿਸ਼ ਗੁਰੂ ਨਾਨਕ ਦੀ ਪਾਈ।
ਮੇਰਾ ਦਿਲ ਚਾਹੁੰਦਾ ਹੈ ਸਮਾ ਜਾਈ ਨਾ ਮੂਲ ਗਵਾਵਾਂ, ਮੇਰਾ ਦਿਲ ਚਾਹੁੰਦਾ ਹੈ ਸਮਾ ਜਾਈ ਨਾ ਮੂਲ ਗਵਾਵਾਂ, ਕਰ ਸੇਵਾ ਸਤਿਗੁਰ ਪਾਵਾਂ ਕਰ ਸੇਵਾ ਸਤਿਗੁਰ ਦੀ ਰਹਿਮਤ ਗੁਰੂ ਨਾਨਕ ਦੀ ਪਾਵਾਂ ਸਾਹਿਬ ਤਿਆਰ ਕਰਾਉਂਦੇ ਕਰ ਸੇਵਾ ਸੰਗਤ ਦੀ ਆਪਣੇ ਜਨਮ ਨੇ ਸਫਲ ਬਣਾਉਂਦੇ ਕਰ ਸੇਵਾ ਸੰਗਤ ਦੀ ਆਪਣੇ ਜਨਮ ਨੇ ਸਫਲ ਬਣਾਉਂਦੇ ਜਗ ਦੇ ਵਿੱਚ ਰਹਿੰਦਾ ਨਾ ਸੇਵਾ ਕਰਕੇ ਕੋਈ ਨਥਾਵਾਂ ਜਗ ਦੇ ਵਿੱਚ ਰਹਿੰਦਾ ਨਾ ਸੇਵਾ ਕਰਕੇ ਕੋਈ ਨਥਾਵਾਂ ਕਰ ਸੇਵਾ ਸਤਿਗੁਰ ਦੀ ਰਹਿਮਤ ਗੁਰੂ ਨਾਨਕ ਦੀ ਪਾਵਾਂ ਕਰ ਸੇਵਾ ਸਤਿਗੁਰ ਦੀ ਰਹਿਮਤ ਗੁਰੂ ਨਾਨਕ ਦੀ ਪਾਵਾਂ ਅਣਖੀ ਨਾਲ ਸੰਗਤ ਦੇ ਜਾਈਏ ਜੇ ਆਗਿਆ ਬਖਸ਼ ਦਿਓ ਅਣਖੀ ਨਾਲ ਸੰਗਤ ਦੇ ਜਾਈਏ ਨਾਲ ਮਿਲ ਕੇ ਸਭਨਾ ਦੇ ਬਾਣੀ ਗੁਰੂ ਨਾਨਕ ਦੀ ਗਾਈਏ ਨਾਲ ਮਿਲ ਕੇ ਸਭਨਾ ਦੇ ਬਾਣੀ ਗੁਰੂ ਨਾਨਕ ਦੀ ਗਾਈਏ ਮੇਰੇ ਪੂਜਣ ਜੋਗ ਤੁਸੀਂ ਆਪਦੇ ਭਜਣਾ ਨੂੰ ਲੋਕ ਮਾਮਾ ਮੇਰੇ ਪੂਜਣ ਜੋਗ ਤੁਸੀਂ ਆਪਦੇ ਭਜਣਾ ਨੂੰ ਦੇ ਲੋਕ ਮਾਮਾ ਕਰ ਸੇਵਾ ਸਤਿਗੁਰ ਦੀ ਰਹਿਮਤ ਗੁਰੂ ਨਾਨਕ ਦੀ ਪਾਵਾਂ ਕਰ ਸੇਵਾ ਸਤਿਗੁਰ ਦੀ ਰਹਿਮਤ ਗੁਰੂ ਨਾਨਕ ਦੀ ਪਾਵਾਂ ਜੇ ਆਗਿਆ ਬਖਸ਼ ਦਿਓ ਅਣਖੀ ਨਾਲ ਸੰਗਤ ਦੇ ਜਾਈਏ ਨਾਲ ਮਿਲ ਕੇ ਸਭਨਾ ਦੇ ਬਾਣੀ ਗੁਰੂ ਨਾਨਕ ਦੀ ਗਾਈਏ ਨਾਲ ਮਿਲ ਕੇ ਸਭਨਾ ਦੇ ਬਾਣੀ ਗੁਰੂ ਨਾਨਕ ਦੀ ਗਾਈਏ ਮੇਰੇ ਪੂਜਣ ਜੋਗ ਤੁਸੀਂ ਆਪਦੇ ਭਜਣਾ ਨੂੰ ਦੇ ਲੋਕ ਮਾਮਾ ਮੇਰੇ ਪੂਜਣ ਜੋਗ ਤੁਸੀਂ ਆਪਦੇ ਭਜਣਾ ਨੂੰ ਦੇ ਲੋਕ ਮਾਮਾ ਕਰ ਸੇਵਾ ਸਤਿਗੁਰ ਦੀ ਰਹਿਮਤ ਗੁਰੂ ਨਾਨਕ ਦੀ ਪਾਵਾਂ ਕਰ ਸੇਵਾ ਸਤਿਗੁਰ ਦੀ ਰਹਿਮਤ ਗੁਰੂ ਨਾਨਕ ਦੀ ਪਾਵਾਂ
ਕਹਿੰਦੇ ਹਨ ਭਾਈ ਜੇਠਾ ਨੇ ਆਪਣੀ ਮਾਤਾ ਜੀ ਦੇ ਕੋਲੋਂ ਆਗਿਆ ਮੰਗੀ ਮਾਤਾ ਜੀ ਮੈਨੂੰ ਵੀ ਆਗਿਆ ਦੇਵੋ ਮੈਂ ਵੀ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਾਂ ਗੁਰੂ ਕੀਆਂ ਸੰਗਤਾਂ ਸੇਵਾ ਕਮਾਉਣ ਵਾਸਤੇ ਚੱਲੀਆਂ ਨੇ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਸੇਵਾ ਚੱਲਦੀ ਸੀ ਪਿੰਡਾਂ ਦੇ ਵਿੱਚੋਂ ਸੰਗਤਾਂ ਜਾਂਦੀਆਂ ਸੀ ਜਿਹੜੀਆਂ ਸੇਵਾ ਨਿਭਾ ਕੇ ਆਉਂਦੀਆਂ ਨੇ ਇਹ ਜਿਹੜਾ ਬਾਸਰ ਕੇ ਨਗਰ ਹੈ ਇਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਨਗਰ ਹੈ ਇਸ ਨਗਰ ਤੋਂ ਵੀ ਜਦੋਂ ਸੰਗਤਾਂ ਸੇਵਾ ਕਰਨ ਵਾਸਤੇ ਚੱਲੀਆਂ ਭਾਈ ਜੇਠੇ ਨੇ ਆਗਿਆ ਮੰਗੀ ਮਾਤਾ ਜੀ ਨੇ ਆਗਿਆ ਦਿੱਤੀ ਹਾਂ ਮੇਰੇ ਲਾਲ ਤੁਸੀਂ ਵੀ ਗੁਰੂ ਨਾਨਕ ਦੇ ਘਰ ਦੀ ਸੇਵਾ ਕਮਾ ਕੇ ਆਪਣਾ ਜੀਵਨ ਸਫਲਾ ਕਰੋ ਭਾਈ ਜੇਠਾ ਜੀ ਸੰਗਤਾਂ ਦੇ ਨਾਲ ਸ਼ਬਦ ਪੜ੍ਹਦੇ ਹੋਏ ਗੁਰੂ ਕੀ ਬਾਣੀ ਦਾ ਗਾਇਨ ਕਰਦੇ ਹੋਏ ਜਦੋਂ ਚੱਲਦੇ ਚੱਲਦੇ ਗੋਇੰਦਵਾਲ ਸਾਹਿਬ ਦੀ ਧਰਤੀ ਵਿੱਚ ਪਹੁੰਚੇ ਕਹਿੰਦੇ ਜਦੋਂ ਸੰਗਤਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਨਿਮਸ਼ਕਾਰ ਕੀਤੀ ਜਦੋਂ ਭਾਈ ਜੇਠੇ ਦੀ ਵਾਰੀ ਆਈ ਭਾਈ ਜੇਠੇ ਨੇ ਆਪਣਾ ਮਸਤਕ ਸਤਿਗੁਰਾਂ ਦੇ ਚਰਨਾਂ ਵਿੱਚ ਰੱਖਿਆ ਕਹਿੰਦੇ ਸਤਿਗੁਰਾਂ ਦੇ ਦਰਸ਼ਨਾਂ ਨੇ ਭਾਈ ਜੇਠੇ ਦੀ ਆਤਮਾ ਨੂੰ ਖਿੱਚ ਕੇ ਇੰਜ ਗੁਰੂ ਨਾਨਕ ਦੇ ਘਰ ਦੇ ਨਾਲ ਜੋੜ ਦਿੱਤਾ ਜਿਵੇਂ ਚਮਕ ਪੱਥਰ ਲੋਹੇ ਨੂੰ ਖਿੱਚ ਕੇ ਆਪਣੇ ਨਾਲ ਜੋੜ ਲੈਂਦੇ ਭਾਈ ਜੇਠੇ ਨੇ ਮਸਤਕ ਸਤਿਗੁਰਾਂ ਦੇ ਚਰਨਾਂ ਵਿਚ ਰੱਖਦਿਆਂ ਹੋਇਆਂ ਮਨ ਨਾਲ ਪ੍ਰਣ ਕੀਤਾ ਮਨਾ ਇਹ ਜਿਹੜਾ ਰਹਿੰਦਾ ਜੀਵਨ ਇਹ ਗੁਰੂ ਕੀ ਸੇਵਾ ਵਿਚ ਲਾਉਣਾ ਹੈ ਇਹ ਗੁਰੂ ਕੀ ਸੇਵਾ ਵਿਚ ਲਾ ਕੇ ਇਹਨੂੰ ਸਫਲਿਆ ਕਰਨਾ ਹੈ ਕਹਿੰਦੇ ਸੰਗਤਾਂ ਨੇ ਤੇ ਕੁਝ ਸਮਾਂ ਸੇਵਾ ਕੀਤੀ ਕੁਝ ਰੋਜ਼ ਸੇਵਾ ਕੀਤੀ ਵਾਪਸ ਚਾਲੇ ਪਦ ਤੇ ਪਰ ਭਾਈ ਜੇਠਾ ਦੀ ਸੇਵਾ ਵਿਚ ਲੱਗੇ ਰਹੇ ਕਹਿੰਦੇ ਹਨ ਜਿਹੜੀ ਬੌਲੀ ਸਾਹਿਬ ਦੇ ਵਿਚੋਂ ਗਾਰ ਨਿਕਲਦੀ ਏ ਸਭ ਤੋਂ ਭਾਰਾ ਟੋਕਰਾ ਗਾਰ ਦਾ ਭਾਈ ਜੇਠਾ ਜੀ ਆਪਣੇ ਸੀਸ ਤੇ ਚੁੱਕਦੇ ਹਨ ਬਸਤਰ ਗਾਰ ਦੇ ਨਾਲ ਲੱਥ ਪੱਥ ਰਹਿੰਦੇ ਹਨ ਹਿਰਦਾ ਸੇਵਾ ਵਿਚ ਰੰਗਿਆ ਰਹਿੰਦੇ ਮੁੱਖ ਤੋਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹਨ ਸਾਰਾ ਸਾਰਾ ਦਿਨ ਜਾਪ ਕਰਦੇ ਨੇ ਸੇਵਾ ਕਰਦੇ ਨੇ ਜਦੋਂ ਇੰਨਾ ਸਿਮਰਨ ਕੀਤਾ ਇੰਨੀ ਸੇਵਾ ਕੀਤੀ ਇੰਨੇ ਪਿਆਰ ਨਾਲ ਸੇਵਾ ਕਰਦੇ ਨੇ ਕਹਿੰਦੇ ਹਨ ਧੰਨ ਗੁਰੂ ਗੁਰੂ ਅਮਰਦਾਸ ਸਾਹਿਬ ਜੀ ਵੀ ਭਾਈ ਜੇਠੇ ਦਾ ਦਿਲੋਂ ਸਤਿਕਾਰ ਕਰਨ ਲੱਗ ਪਏ ਕਿਉਂਕਿ ਗੁਰੂ ਨਾਨਕ ਦੇ ਘਰ ਦੇ ਵਿਚ ਸੇਵਾ ਪ੍ਰਵਾਨ ਹੈ ਸਿਮਰਨ ਪ੍ਰਵਾਨ ਹੈ ਜਦੋਂ ਸੇਵਾ ਕੀਤੀ ਗੁਰੂ ਅਮਰਦਾਸ ਸਾਹਿਬ ਜੀ ਸਤਿਕਾਰ ਕਰਨ ਲੱਗ ਪਏ ਇਧਰ ਪਰਮੇਸ਼ਰ ਨੇ ਕੌਤਕ ਰਚਿਆ ਗੁਰੂ ਅਮਰਦਾਸ ਸਾਹਿਬ ਜੀ ਦੀ ਬੱਚੀ ਬੀਬੀ ਭਾਨੀ ਜੀ ਵਰ ਯੋਗ ਹੋਏ ਤੇ ਮਾਤਾ ਜੀ ਨੇ ਮਨਸਾ ਦੇਵੀ ਜੀ ਨੇ ਬੇਨਤੀ ਕੀਤੀ ਸਵਾਮੀ ਜੀ ਬੱਚੀ ਵਰ ਯੋਗ ਹੈ ਇਹਦੇ ਵਾਸਤੇ ਕੋਈ ਵਰ ਵੇਖੀਏ ਪੰਡਿਤ ਨੂੰ ਸੱਦਿਆ ਜਾਏ ਪੰਡਿਤ ਨੂੰ ਸੱਦਿਆ ਗਿਆ ਜਦੋਂ ਪੰਡਿਤ ਨੇ ਪੁੱਛਿਆ ਸਤਿਗੁਰੂ ਜੀ ਵਰ ਕਿਹੋ ਜਿਹਾ ਚਾਹੀਦਾ ਕਿੰਨੀ ਕੁ ਉਮਰ ਦਾ ਚਾਹੀਦਾ ਪਰਿਵਾਰ ਕਿਹੋ ਜਿਹਾ ਚਾਹੀਦਾ ਉਹਨਾਂ ਸਮਿਆਂ ਵਿਚ ਵੀ ਪੁੱਛਿਆ ਜਾਂਦਾ ਸੀ ਜਿਵੇਂ ਅੱਜ ਪੁੱਛਿਆ ਜਾਂਦਾ ਕਾਕਾ ਤੇਰੇ ਕਿੰਨੇ ਭੈਣ ਭਰਾ ਨੇ ਮਾਈ ਬਾਪ ਕਿੱਥੇ ਰਹਿੰਦੇ ਨੇ ਉਹਨਾਂ ਸਮਿਆਂ ਵਿਚ ਵੀ ਪਰਿਵਾਰ ਵੇਖੇ ਜਾਂਦੇ ਸੀ ਜਦੋਂ ਪੰਡਿਤ ਨੇ ਪੁੱਛਿਆ ਸਤਿਗੁਰਾਂ ਨੇ ਮਾਤਾ ਮਨਸਾ ਦੇਵੀ ਵੱਲ ਇਸ਼ਾਰਾ ਕੀਤਾ ਇੰਨੇ ਸਮੇਂ ਨੂੰ ਭਾਈ ਜੇਠਾ ਜੀ ਸਭ ਤੋਂ ਭਾਰਾ ਟੋਕਰਾ ਗਾਰ ਦਾ ਸੀਸ ਤੇ ਲੈ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋ ਜਦੋਂ ਸਾਹਮਣੇ ਦੀ ਲੰਘੇ ਕਹਿਣ ਲੱਗੇ ਪੰਡਿਤ ਜੀ ਵਰ ਇੰਨੀ ਕੁ ਉਮਰ ਦਾ ਚਾਹੀਦਾ ਸਭ ਤੋਂ ਵੱਡੀ ਗੱਲ ਜਿਹੋ ਜਿਹੀ ਨਿਮਰਤਾ ਜਿਹੋ ਜਿਹੀ ਸੇਵਾ ਭਾਵਨਾ ਇਸ ਬੱਚੇ ਦੇ ਹਿਰਦੇ ਵਿਚ ਫਿੱਟ ਹੈ ਸੇਵਾ ਭਾਵਨਾ ਇਹੋ ਜਿਹੀ ਚਾਹੀਦੀ ਹੈ ਲਾਗੇ ਗੁਰੂ ਅਮਰਦਾਸ ਸਾਹਿਬ ਜੀ ਬੈਠੇ ਸਨ ਮੁਸਕਰਾਉਂਦੇ ਹੋਏ ਕਹਿਣ ਲੱਗੇ ਪੰਡਿਤ ਜੀ ਜਿਹੜਾ ਵਰ ਅਸੀਂ ਦੁਨੀਆਂ ਦੇ ਵਿਚੋਂ ਟੋਲ ਕੇ ਲੱਭਣਾ ਸੀ ਉਹ ਵਰ ਸਾਨੂੰ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਘਰ ਦੇ ਵਿਚੋਂ ਮਿਲ ਗਏ ਸਾਨੂੰ ਇਹੋ ਹੀ ਵਰ ਮਨਜ਼ੂਰ ਹੈ ਸਤਿਗੁਰਾਂ ਨੇ ਸੰਗਤਾਂ ਦੇ ਸਾਹਮਣੇ ਭਾਈ ਜੇਠੇ ਨੂੰ ਆਵਾਜ਼ ਮਾਰੀ ਆਵਾਜ਼ ਮਾਰ ਕੇ ਜਿਵੇਂ ਪਿਆਰ ਨਾਲ ਪੁੱਛਦੇ ਹਨ ਕਾਕਾ ਤੇਰੇ ਕਿੰਨੇ ਭੈਣ ਭਰਾ ਨੇ ਤੇਰਾ ਮਾਈ ਬਾਪ ਕੀ ਕਾਰੋਬਾਰ ਕਰਦਾ ਤੁਹਾਡਾ ਹੋਰ ਕੀ ਕਾਰੋਬਾਰ ਹੈ ਸੋ ਪਿਆਰ ਦੇ ਨਾਲ ਸਰਵਣ ਕਰੋ ਸੰਗਤਾਂ ਦੇ ਸਾਹਮਣੇ ਸਤਿਗੁਰੂ ਜੀ ਕਿਵੇਂ ਪੁੱਛਦੇ ਨੇ ਭਾਈ ਜੇਠਾ ਜੀ ਕਿਵੇਂ ਜਵਾਬ ਦਿੰਦੇ ਹਨ ਜੀ
ਵਾਰ ਮਾਰ ਕੇ ਜੇਠੇ ਨੂੰ ਗੁਰੂ ਕੋਲ ਦੀ
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 ਬੜੇ ਪਿਆਰ ਨਾਲ ਪੁੱਛਦੇ ਨੇ ਬੋਲਦੀ
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 ਜਿੱਥੇ ਮਾਈ ਬਾਪ ਤੇਰਾ ਜਿੱਥੇ ਲਾਇਆ ਉਹਨਾਂ ਡੇਰਾ ਕਾਰੋਬਾਰ ਕੀ ਹੈ ਕਰ ਦੇ ਕਮਾਈ ਹੋਰ ਕੇ ਹਵਾਲਾ ਦੱਸ ਦੇ ਭੈਣਾਂ ਕਿੰਨੀਆਂ ਕਿੰਨੇ ਨੇ ਤੇਰੇ ਭਾਈ ਖੋਲ ਕੇ ਹਵਾਲਾ ਦੱਸ ਦੇ ਭੈਣਾਂ ਕਿੰਨੀਆਂ ਕਿੰਨੇ ਨੇ ਤੇਰੇ ਭਾਈ ਮਾਰ ਕੇ ਜੱਥੇ ਨੂੰ ਗੁਰੂ ਕੋਲ ਦੀ
ਵਾਜ ਮਾਰ ਕੇ ਜੱਥੇ ਨੂੰ ਗੁਰੂ ਕੋਲ ਦੀ
ਬੜੇ ਪਿਆਰ ਨਾਲ ਪੁੱਛਦੇ ਨੇ ਬੋਲਦੀ
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 ਜਿੱਥੇ ਮਾਈ ਬਾਪ ਤੇਰਾ ਜਿੱਥੇ ਲਾਇਆ ਉਹਨਾਂ ਡੇਰਾ ਕਾਰੋਬਾਰ ਕੀ ਹੈ ਕਰ ਦੇ ਕਮਾਈ ਹੋਰ ਕੇ ਹਵਾਲਾ ਦੱਸ ਦੇ ਭੈਣਾਂ ਕਿੰਨੀਆਂ ਕਿੰਨੇ ਨੇ ਤੇਰੇ ਭਾਈ ਹੋਰ ਕੇ ਹਵਾਲਾ ਦੱਸ ਦੇ ਭੈਣਾਂ ਕਿੰਨੀਆਂ ਕਿੰਨੇ ਨੇ ਤੇਰੇ ਭਾਈ ਮੇਰਾ ਘਰ ਗਿਆ ਹੈ ਚੜਾਈ ਦੀ
ਬਾਪ ਮੇਰਾ ਘਰ ਗਿਆ ਹੈ ਚੜਾਈ ਦੀ
ਬਾਪ ਮੇਰਾ ਘਰ ਗਿਆ ਹੈ ਚੜਾਈ ਦੀ
ਬਾਪ ਮੇਰਾ ਘਰ ਗਿਆ ਹੈ ਚੜਾਈ ਦੀ
ਹੋਰ ਕੋਈ ਨਾ ਸਹਾਰਾ ਇੱਕ ਮਾਈ 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 ਦੀ
ਸਾਡੇ ਫੁੱਟ ਗਏ ਨਸੀਬ ਅਸੀਂ ਬਹੁਤ ਹਾਂ ਗਰੀਬ ਨਾ ਇੱਕ ਭੈਣ ਨਾ ਕੋਈ ਮੇਰਾ ਭਾਈ ਇੱਕ ਤੇਰੇ ਬਿਨਾਂ ਗੁਰੂ ਜੀ ਮੇਰਾ ਜੱਗ ਵਿੱਚ ਕੋਈ ਨਾ ਸਹਾਈ ਇੱਕ ਤੇਰੇ ਬਿਨਾਂ ਗੁਰੂ ਜੀ ਮੇਰਾ ਜੱਗ ਵਿੱਚ ਕੋਈ ਨਾ ਸਹਾਈ ਤੇਰਾ ਸੇਵਾ ਨਾਲ ਬਹੁਤ ਹੈ ਪ੍ਰੇਮ ਦੀ
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 ਤੇਰਾ ਵੇਖਦਾ ਹਾਂ ਰੋਜ ਨਿਤਨੇਮ ਦੀ
ਤੇਰਾ ਵੇਖਦਾ ਹਾਂ ਰੋਜ ਨਿਤਨੇਮ ਦੀ
ਤੇਰਾ ਵੇਖਦਾ ਹਾਂ ਰੋਜ ਨਿਤਨੇਮ ਦੀ
ਵੇਖਦਾ ਹਾਂ ਰੋਜ ਨਿਤਨੇਮ ਦੀ
ਮੈਨੂੰ ਲੱਗਦਾ ਪਿਆਰਾ ਕਿੱਦਾਂ ਹੁੰਦਾ ਹੈ ਗੁਜ਼ਾਰਾ ਕਿੱਥੇ ਚੌਪੜੀ ਹੈ ਤੂੰ ਸਾਰੇ ਬਣਾਈ ਹੋਰ ਕੇ ਹਵਾਲਾ ਦੱਸ ਦੇ ਭੈਣਾਂ ਕਿੰਨੀਆਂ ਕਿੰਨੇ ਨੇ ਤੇਰੇ ਭਾਈ ਹੋਰ ਕੇ ਹਵਾਲਾ ਦੱਸ ਦੇ ਭੈਣਾਂ ਕਿੰਨੀਆਂ ਕਿੰਨੇ ਨੇ ਤੇਰੇ ਭਾਈ ਘਰ ਵਿੱਚ ਰਹਿੰਦਾ ਜੀ
ਨਾਨਕਿਆਂ ਦੇ ਮੈਂ ਘਰ ਵਿੱਚ ਰਹਿੰਦਾ ਜੀ
ਨਾਨਕਿਆਂ ਦੇ ਮੈਂ ਘਰ ਵਿੱਚ ਰਹਿੰਦਾ ਜੀ
ਨਾਨਕਿਆਂ ਦੇ ਮੈਂ ਘਰ ਵਿੱਚ ਰਹਿੰਦਾ ਜੀ
ਪਿੰਡ ਬਾਸਰੇ ਕੇ ਸਾਰਾ ਜੱਗ ਕਹਿੰਦਾ 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 ਜੀ
ਮੈਂ ਤਾਂ ਹੋ ਗਿਆ ਹਾਂ ਤੇਰਾ ਤੂੰ ਹੀ ਦੁੱਖ ਕੱਟ ਮੇਰਾ ਆਸ ਅਣਖੀ ਨੇ ਹੋਰ ਸਾਰੀ ਟਾਹੀ ਇੱਕ ਤੇਰੇ ਬਿਨਾ ਗੁਰੂ ਜੀ ਮੇਰਾ ਜੱਗ ਵਿੱਚ ਕੋਈ ਨਾ ਸਹਾਈ ਇੱਕ ਤੇਰੇ ਬਿਨਾ ਗੁਰੂ ਜੀ ਮੇਰਾ ਜੱਗ ਵਿੱਚ ਕੋਈ ਨਾ ਸਹਾਈ
ਕਹਿੰਦੇ ਹਨ ਧੰਨ ਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਆਵਾਜ਼ ਮਾਰ ਕੇ ਬੜੇ ਪਿਆਰ ਦੇ ਨਾਲ ਭਾਈ ਜੇਠੇ ਨੂੰ ਪੁੱਛਿਆ ਭਾਈ ਤੇਰੇ ਕਿੰਨੇ ਭੈਣ ਭਰਾ ਨੇ ਤੇਰਾ ਮਾਈ ਬਾਪ ਕਿੱਥੇ ਰਹਿੰਦਾ ਤੁਹਾਡਾ ਹੋਰ ਕੀ ਕਾਰੋਬਾਰ ਹੈ ਭਾਈ ਜੇਠੇ ਨੇ ਬੜੀ ਨਿਮਰਤਾ ਦੇ ਨਾਲ ਪਿਆਰ ਨਾਲ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਨਵਾ ਕੇ ਬੇਨਤੀ ਕੀਤੀ ਸਤਿਗੁਰੂ ਜੀ ਨਾਨਕਿਆਂ ਦੇ ਘਰ ਦੇ ਵਿੱਚ ਰਹਿੰਦਾ ਹਾਂ ਬਾਪ ਮੇਰਾ ਚੜ੍ਹਾਈ ਕਰ ਚੁੱਕਾ ਹੈ ਇੱਕੋ ਇੱਕ ਮੇਰੀ ਮਾਤਾ ਜੱਗ ਦਾ ਸਹਾਰਾ ਹੈ ਸਤਿਗੁਰੂ ਜੀ ਸਾਰੇ ਸਹਾਰਿਆਂ ਨੂੰ ਛੱਡ ਕੇ ਮੈਂ ਗੁਰੂ ਨਾਨਕ ਦੇ ਘਰ ਦਾ ਸਹਾਰਾ ਲੈਣ ਵਾਸਤੇ ਗੁਰੂ ਨਾਨਕ ਦੇ ਘਰ ਦਾ ਆਸਰਾ ਲੈਣ ਵਾਸਤੇ ਆਇਆ ਹਾਂ ਨਾ ਕੋਈ ਮੇਰਾ ਭੈਣ ਨਾ ਕੋਈ ਭਾਈ ਹੈ ਸਤਿਗੁਰੂ ਜੀ ਮੈਂ ਤੇ ਨਥਾਵਾਂ ਹਾਂ ਮੈਂ ਗੁਰੂ ਨਾਨਕ ਦੇ ਘਰ ਦੇ ਆਸਰਾ ਲੈਣ ਵਾਸਤੇ ਆਪ ਜੀ ਦੇ ਚਰਨਾਂ ਵਿੱਚ ਆਇਆ ਹਾਂ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਭਾਈ ਜੇਠੇ ਦੇ ਮੁਖ ਤੋਂ ਉਹਦਾ ਸਾਰਾ ਜੀਵਨ ਸੁਣਿਆ ਇਤਿਹਾਸਕਾਰ ਲਿਖਦੇ ਨੇ ਕਿ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਵੀ ਨੇਤਰਾਂ ਵਿੱਚ ਜਲ ਭਰਾਇਆ ਉਹਨਾਂ ਨੂੰ ਵੀ ਆਪਣਾ ਬੀਤਿਆ ਹੋਇਆ ਜੀਵਨ ਚੇਤੇ ਆ ਗਿਆ ਜਿਵੇਂ ਸਤਿਗੁਰਾਂ ਨੇ ਕਿਰਪਾ ਕੀਤੀ ਜਿਵੇਂ ਭਾਈ ਜੇਠੇ ਤੇ ਗੁਰੂ ਰਾਮਦਾਸ ਸਾਹਿਬ ਜੀ ਤੇ ਰਹਿਮਤਾਂ ਹੋਈਆਂ ਸੋ ਇਸ ਤੋਂ ਅਗਲੇ ਇਤਿਹਾਸ ਦਾਸ ਆਉਣ ਵਾਲੇ ਸਮੇਂ ਵਿੱਚ ਬੇਨਤੀ ਕਰਦੇ ਰਹਿਣਗੇ ਸਮਾਂ ਸਮਾਪਤ ਹੈ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀਆਂ ਜੀ ਆਉਣ ਵਾਲਾ ਜਥਾ ਸਤਿਕਾਰਯੋਗ ਜੋ ਆਪ ਜੀ ਦੇ ਸਾਹਮਣੇ ਗੁਰੂ ਕੀ ਬਾਣੀ ਦੇ ਨਾਲ ਗੁਰੂ ਕੇ ਕੀਰਤਨ ਦੇ ਨਾਲ ਆਪ ਸੰਗਤਾਂ ਨੂੰ ਜੋੜਨਗੇ ਆਓ ਉਹਨਾਂ ਦੇ ਪਾਸੋਂ ਗੁਰੂ ਕੀ ਬਾਣੀ ਦੇ ਨਾ ਬਾਣੀ ਦੇ ਰਸ ਨੂੰ ਮਾਣੀਏ ਸੁਦਾਸਾ ਨੂੰ ਪਿਆਰ ਨਾਲ ਫਤਿਹ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।